حكما تنوى
ਚਰਨ ਪਿਆਸ ਜਿਉਂ ਤਰੁਣ
ਭਰਤ ਪਰਾਨ ਜਿਉ ਲੋਭੀਐ ਧਨ ਦਾਨ ਜਿਉ ਦੂਧ ਜਲ ਹੈ ਸੰਜੋਗ ਜਿਉ ਮਾਂ ਖੁਦ ਆਰਥ ਭੋਗ ਜਿਉ ਮਾਤ ਪੁੱਤ ਹੇਤ ਹਰ ਸਿਮਰ ਨਾਨਕ ਨੇਤ ਜਿਉ ਦੀਪ ਪਤਨ ਪਤੰਗ ਜਿਉ ਚੋਰ ਹਿਰਤ ਨਿਸੰਗ ਮੈਂਗਲ ਹੈ ਕੰਮ ਬੰਦ ਜਿਉ ਗ੍ਰਸਤ ਦਿਖ ਅਈ ਧੰਦ ਜਿਉ ਜੁਆਰ ਬਿਸਨ ਨਾ ਜਾਏ ਹਰ ਨਾਨਕ ਇਹੋ ਮਨ ਲਾਏ ਕੁਰੰਕ ਨਾਦੈ ਨੇਹੋ ਚਾਤ੍ਰਿਕ ਚਾਹਤ ਨੇਹੋ ਜਨ ਜੀਵਨਾ ਸਤ ਸੰਗ ਗੋਬਿੰਦ ਭਜਨ ਰੰਗ ਰਸਨਾ ਬਖਨ ਨਾਮ ਨਾਨਕ ਦਰਸ਼ਨ ਦਾਨ ਗੁਣ ਗਾਏ ਸੁਣ ਲਿਖ ਦੇ ਸੋ ਸਰਬ ਫਲ ਹਰ ਲੇ ਕੁਲ ਸਮੂਹ ਕਰਤ ਉਧਾਰ ਸੰਸਾਰ ਉਤਰਸ ਪਾਰ ਹਰ ਚਰਨ ਬੋਹਿਤ ਥਾਹੇ ਮਿਲ ਸਾਧ ਸੰਗ ਚਸ ਗਾਹੇ ਹਰ ਪੈਜ ਰੱਖੇ ਮੁਰਾਰ ਹਰ ਨਾਨਕ ਸ਼ਰਨ ਦੁਆਰ ਹਰ ਪੈਜ ਰੱਖੇ ਮੁਰਾਰ ਹਰ ਨਾਨਕ ਸ਼ਰਨ ਦੁਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਜੁਗ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਏ ਮਾਨ ਹੋਏ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ, ਹੁਣੇ ਆਪ ਜੀ ਨੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਦਰ ਘਰ ਦੇ ਕੀਰਤਨੀ ਗੁਰਸਿੱਖ ਭਾਈ ਸਾਹਿਬ ਭਾਈ ਕਿਰਪਾਲ ਸਿੰਘ ਜੀ ਉਹਨਾਂ ਦੇ ਜਥੇ ਪਾਸੋਂ ਆਸਾ ਕੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਅੱਜ ਜੋ ਅੰਮ੍ਰਿਤ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕਰਕੇ ਪਵਿੱਤਰ ਹੁਕਮ ਦੀ ਦਾਤ ਬਖਸ਼ੀ ਹੈ, ਇਹ ਅੰਮ੍ਰਿਤ ਬਚਨ ਧੰਨ ਗੁਰੂ ਪੰਚਮ ਪਿਤਾ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਰਾਗ ਬਿਲਾਵਲ ਦੇ ਅੰਦਰ ਅੰਕ 837 ਤੇ ਇਹ ਪਵਿੱਤਰ ਸ਼ਬਦ ਆਰੰਭ ਹੁੰਦਾ ਹੈ। 838 ਅੰਕ ਤੇ ਇਹਦੀ ਸੰਪੂਰਨਤਾ ਹੈ। ਰਹਾਉ ਦੀ ਤੁਕ ਤੋਂ ਬਿਨਾਂ 10 ਇਹਦੇ ਪਦੇ ਨੇ ਤੇ ਤਕਰੀਬਨ ਇਹ ਇੱਕ ਅੰਕ ਪੂਰੇ ਦਾ ਸ਼ਬਦ ਹੈ। ਆਓ ਭਾਵਾਂ ਕੇ ਸ਼ਬਦ ਲੰਬੀਰਾ ਹੈ, ਇੱਕ ਅੰਕ ਰੂਪੀ ਹੈ ਪੂਰਾ, ਪਰ ਜੋ ਸਤਿਗੁਰੂ ਦਾ ਹੁਕਮ ਹੈ ਹੁਕਮ ਹੁਕਮੀ ਹੈ, ਭਾਵੇਂ 4 ਪਦਿਆਂ ਵਿੱਚ ਕਹਿ ਦੇਣ, ਭਾਵੇਂ 2 ਤੁਕਾਂ ਵਿੱਚ ਕਹਿ ਦੇਣ, ਭਾਵੇਂ ਕਈ ਅੰਕ ਦੇਣ, ਹੁਕਮ ਹੁਕਮ ਜਾਣ ਕੇ ਆਪਾਂ ਸਮੇਂ ਵਿੱਚ ਰਹਿ ਕੇ ਇਸ ਦੀ ਅਖਰੀ ਅਰਥ ਜ਼ਰੂਰ ਆਪਾਂ ਕਰਾਂਗੇ। ਕਰੋ ਕਿਰਪਾਲਤਾ ਸਾਧ ਸੰਗਤ, ਆਪ ਜਿਤਨੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਦੀ ਚਰਨ ਸ਼ਰਨ ਵਿੱਚ ਇਕੱਤਰ ਹੋਏ ਹੋ, ਸਾਰੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਇੱਕ ਬੇਨਤੀ ਕਰੀਏ ਕਿ ਦਾਤਾਰ ਆਪ ਕਿਰਪਾ ਕਰਕੇ ਵਿੱਚ ਵਰਤੋ, ਆਪਣੇ ਪਾਵਨ ਪਵਿੱਤਰ ਅੰਮ੍ਰਿਤ ਬਚਨ ਦੀ ਵਿਚਾਰ ਆਪ ਹੀ ਮੇਰ ਕਰਕੇ ਕਰਾ ਲਵੋ। ਕਰੋ ਬਖਸ਼ ਸਾਧ ਸੰਗਤ, ਆਪ ਬਖਸ਼ੋ ਆਸੀਸ, ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਕਿਰਪਾਲਤਾ, ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਇਸ ਅੰਮ੍ਰਿਤ ਬਚਨ ਦੇ ਅੰਦਰ ਸਭ ਤੋਂ ਪਹਿਲਾਂ ਤਾਂ ਉਸ ਪਰਮ ਪਿਤਾ ਪਰਮੇਸ਼ਵਰ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ, ਹੇ ਪ੍ਰਭੂ ਕਿ ਤੁਸੀਂ ਆਪ ਕਿਰਪਾਲਤਾ ਕਰੋ, ਜਨਮ ਤੇ ਮਰਨ ਦਾ ਜੋ ਦੁੱਖ ਹੈ ਇਸ ਨੂੰ ਆਪਣੀ ਮਿਹਰ ਕਿਰਪਾ ਦਇਆ ਕਰਕੇ ਨਿਵਾਰ ਦਿਓ, ਇਹ ਜਨਮ ਤੇ ਮਰਨ ਦਾ ਦੁੱਖ ਦੂਰ ਕਰ ਦਿਓ। ਤੁਹਾਡੇ ਚਰਨਾਂ ਤੇ ਆ ਡਿੱਗੇ ਤੇਰੇ ਪਿਆਰੇ ਬੰਦਗੀ ਕਰਨ ਵਾਲੇ ਸੰਤ ਜਨਾਂ ਦੇ ਚਰਨ ਪਕੜੇ ਨੇ, ਇੱਕ ਮਿਹਰ ਕਰੋ ਕਿ ਤੇਰਾ ਨਾਮ ਮੇਰੇ ਅੰਦਰ ਨੂੰ ਮਿੱਠਾ ਲੱਗਣ ਲੱਗ ਪਏ, ਤੇ ਮਿਹਰ ਕਰੋ ਮੈਨੂੰ ਡਿੱਗੇ ਹੋਏ ਨੂੰ ਆਪਣੇ ਲੜ ਨਾ ਲਾ ਦਿਓ। ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਬੇਦਾਰ ਕਿਰਪਾਲੂ ਜੀ ਨੇ ਮਨੁੱਖ ਨੂੰ ਇਹ ਸਮਝਾਉਣ ਦਾ ਪੂਰਾ ਯਤਨ ਕੀਤਾ ਹੈ ਕਿ ਕਿਸੇ ਤਰੀਕੇ ਨਾਲ ਇਹ ਵਿਕਾਰਾਂ ਤੋਂ ਮੁਕਤ ਹੋ ਕੇ ਉਸ ਪਰਿਪੂਰਨ ਪਰਮੇਸ਼ਵਰ ਦੇ ਚਰਨਾਂ ਵਿੱਚ ਜੁੜ ਸਕੇ। ਦੇਖੋ ਜਿਸ ਸਰੀਰ ਨੂੰ ਅਸੀਂ ਲੈ ਕੇ ਬੈਠੇ ਹਾਂ, ਇਹ ਸਰੀਰ ਆਪਾਂ ਸਮਝਾਂਗੇ ਕਿ ਇਸ ਜਨਮ ਦੀ ਖੇਡ ਹੈ। ਹਕੀਕਤ ਹੈ ਕਿ ਮਨੁੱਖ ਦਾ ਅੰਦਰ ਅੰਦਰ ਦੀ ਜੀਵ ਆਤਮਾ ਪਤਾ ਨੀ ਕਿੰਨਾ ਕੁਛ ਸਬਰ ਕਰਦਿਆਂ ਹੋਇਆ ਇਹ ਸਰੀਰ ਮਿਲਿਆ। ਇਸ ਸਰੀਰ ਤੋਂ ਪਹਿਲਾਂ ਕਿੰਨੇ ਕੁਛ ਸਰੀਰ ਹੋਰ ਧਾਰਨ ਕੀਤੇ ਨੇ। ਗੁਰੂ ਗ੍ਰੰਥ ਸਾਹਿਬ ਦੇ ਮਤ ਮੁਤਾਬਕ, ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਅਨੁਸਾਰ ਜੇ ਭਜਨ ਬੰਦਗੀ ਸਿਮਰਨ ਨਾ ਕੀਤਾ, ਮਾਲਕ ਦੀ ਨੇਕ ਨੀਅਤ ਨਾਲ ਓਟ ਨਾ ਲਈ, ਤੇ ਮੇਰੇ ਧੰਨ ਗੁਰੂ ਅਰਜਨ ਸਾਹਿਬ ਕਿੰਨੇ ਹੋ ਸਕਦਾ ਪਰਤ ਕੇ ਅਗਾਂਹ ਫਿਰ ਤਾਣਾ ਤਣਿਆ ਜਾਏ। ਹਜ਼ੂਰ ਨੇ ਇੱਕ ਅੰਮ੍ਰਿਤ ਬਚਨ ਕਹਿਣ ਲੱਗੇ, ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਏ ਆਏ। ਕਬੀਰ ਸਾਹਿਬ ਕਹਿੰਦੇ ਨੇ ਇਹੋ ਜਿਹਾ ਘਰ, ਜਿਸ ਘਰ ਵਿੱਚ ਜਿਸ ਸਰੀਰ ਵਿੱਚ ਹੁਣ ਬੈਠੇ, ਪਤਾ ਨੀ ਕਿੰਨੇ ਕੁ ਇਹੋ ਜਿਹਾ ਘਰ ਇਹ ਸਰੀਰ ਵਸਾ ਕੇ ਆਏ ਆ, ਤੇ ਮਾਲਕ ਇੱਕ ਕਿਰਪਾ ਕਰ ਕਿ ਤੁਸੀਂ ਇਸ ਘਰ ਵਿੱਚੋਂ ਇਸ ਸਰੀਰ ਵਿੱਚੋਂ ਹੁਣ ਮਿਹਰ ਕਰਕੇ ਜਨਮ ਤੇ ਮਰਨ ਦੇ ਦੁੱਖ ਤੋਂ ਬਚਾ ਲਓ। ਬਾਬਾ ਨਾਮਦੇਵ ਜੀ ਨੇ ਆਪਣੀ ਰਚਨਾ ਦੇ ਵਿੱਚ ਉਹਨਾਂ ਦੇ ਅੰਮ੍ਰਿਤ ਬਚਨ ਨੇ ਰਾਜ ਧਨਾਸਰੀ ਵਿੱਚ ਇੱਕ ਕਿਰਪਾਲਤਾ ਭਰਿਆ ਉਹਨਾਂ ਬਚਨ ਕੀਤਾ ਕਿ ਮਨੁੱਖ ਦੀ ਜ਼ਿੰਦਗੀ ਕੀ। ਸਾਹਿਬ ਬਾਬਾ ਨਾਮਦੇਵ ਕਿਹਨੇ ਨੇ ਕਦੇ ਪਿੰਡਾਂ ਵਾਲੇ ਖੂਹ ਵੱਲ ਤੱਕਿਓ, ਪੁਰਾਤਨ ਸਮੇਂ ਪੰਜਾਬ ਦੀ ਧਰਤੀ ਤੇ ਬਜ਼ੁਰਗ ਜਾਣਦੇ ਨੇ ਕਿ ਬਲਦ ਖੂਹ ਅੱਗੇ ਜੋੜੇ ਤੇ ਪਿੰਡਾਂ ਦੀ ਮਾਲ ਨਾਲ ਉਹ ਥੱਲੇ ਪਾਣੀ ਨਾਲ ਭਰ ਕੇ ਆਉਣੀਆਂ, ਉੱਪਰ ਆ ਕੇ ਸੱਖਣੀਆਂ ਹੋਣੀਆਂ ਤੇ ਸੱਖਣੀਆਂ ਹੋਣ ਤੋਂ ਬਾਅਦ ਫਿਰ ਟਿੰਡਾ ਪਾਣੀ ਵਾਸਤੇ ਭਰਨ ਵਾਸਤੇ ਥੱਲੇ ਚਲੀਆਂ ਜਾਣ। ਸਾਰਾ ਦਿਨ ਉਹਨਾਂ ਖੂਹ ਦੀਆਂ ਟਿੰਡਾਂ ਦਾ ਚੱਕਰ ਲੱਗਦਾ ਰਹਿਣਾ, ਕਦੀ ਉਹਨਾਂ ਖੂਹ ਦੀਆਂ ਟਿੰਡਾਂ ਨੇ ਪਾਣੀ ਲੈ ਕੇ ਉੱਤੇ ਆ ਜਾਣਾ, ਪਾਣੀ ਨੂੰ ਬਾਹਰ ਸੱਟਣਾ ਤੇ ਪਰਤ ਕੇ ਫਿਰ ਉਹਨਾਂ ਨੇ ਖੂਹ ਵਿੱਚ ਚਲੀਆਂ ਜਾਣਾ, ਭਰ ਕੇ ਪਾਣੀ ਹੋਰ ਲਿਆਉਣਾ। ਸਾਰਾ ਦਿਨ ਹੀ ਭਰੀਆਂ ਰਹਿਣਾ ਤੇ ਖਾਲੀ ਹੁੰਦੀਆਂ ਰਹਿਣਾ, ਇਹ ਖੂਹ ਦੀਆਂ ਟਿੰਡਾਂ ਦਾ ਸੁਭਾਅ ਸੀ। ਬਾਬਾ ਨਾਮਦੇਵ ਕਹਿੰਦੇ ਨੇ ਖੇ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ, ਕਿ ਅਸੀਂ ਤਾਂ ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਵਾਂ, ਕਿ ਇਹ ਸਾਡਾ ਚੱਕਰ ਖੂਹ ਦੀ ਮਾਲ ਦੀ ਤਰ੍ਹਾਂ ਬਣਿਆ ਹੋਇਆ ਹੈ। ਜਨਮ ਹੁੰਦਾ ਹੈ, ਕਰਮਾਂ ਦਾ ਪਾਣੀ ਅਸੀਂ ਬੰਨ ਕੇ ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਲੈ ਆਉਂਦੇ ਹਾਂ। ਜਨਮ ਹੋਇਆ, ਕਰਮਾਂ ਦਾ ਪਾਣੀ ਲੈ ਕੇ ਆਏ, ਜਦੋਂ ਉਹਨਾਂ ਨੂੰ ਭੋਗਿਆ ਖਾਲੀ ਹੋਏ ਪਰਤ ਕੇ ਫਿਰ ਖੂਹ ਦੀ ਚਿੰਡ ਦੀ ਤਰ੍ਹਾਂ ਖੂਹ ਵੀ ਚਲੇ ਗਏ ਫਿਰ ਉਹ ਕਰਮਾਂ ਦਾ ਪਾਣੀ ਲੈ ਕੇ ਬਾਹਰ ਆ ਗਏ ਖੂਹ ਦੀ ਚਿੰਡ ਭਰਦੀ ਏ ਤੇ ਫਿਰ ਖਾਲੀ ਹੁੰਦੀ ਏ ਇਸੇ ਤਰ੍ਹਾਂ ਮੇਰੇ ਮਾਲਕ ਜੀ ਇਹ ਮਨੁੱਖ ਮਾਨੋ ਇੱਕ ਖੂਹ ਦੀਆਂ ਚਿੰਡਾਂ ਦੀ ਤਰ੍ਹਾਂ ਚੱਕਰ ਲਾਉਂਦਾ ਲਾਉਂਦਾ ਰੱਬ ਜੀ ਤੁਸੀਂ ਮਿਹਰ ਕੀਤੀ ਇਹਨੂੰ ਮਨੁੱਖਾ ਦੇਹੀ ਮਿਲ ਗਈ ਤੇ ਹੁਣ ਮਿਹਰ ਕਰੋ ਇਹਦਾ ਜਨਮ ਮਰਨ ਨਿਵਾਰ ਦਿਓ ਹਜ਼ੂਰ ਨੇ ਅੰਮ੍ਰਿਤ ਬਚਨ ਕਹੇ ਨੇ ਕਿੰਨੇ ਪਿੰਦੀ ਉਬਕਲੇ ਸੰਸਾਰਾ ਭਰਮ ਭਰਮ ਆਏ ਤੁਮ ਚੇ ਦੁਆਰਾ ਕਹਿਣ ਲੱਗੇ ਖੂਹ ਦੀਆਂ ਚਿੰਡਾਂ ਦੀ ਤਰ੍ਹਾਂ ਅਸੀਂ ਭਟਕਦੇ ਹੋਏ ਆਪ ਜੀ ਦੇ ਪਵਿੱਤਰ ਦਰ ਤੇ ਅੱਜ ਆ ਗਏ ਹੁਣ ਦੇਖੋ ਜਿਨ੍ਹਾਂ ਨੇ ਪਰਮੇਸ਼ਵਰ ਦੀ ਬੰਦਗੀ ਕੀਤੀ ਉਹਨਾਂ ਨੇ ਜਨਮ ਮਰਨ ਦਾ ਦੁੱਖ ਜਾਂ ਜਨਮ ਮਰਨ ਦਾ ਚੱਕਰ ਭਜਨ ਬੰਦਗੀ ਸਿਮਰਨ ਕਰਕੇ ਕੱਟ ਲਿਆ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚ ਇੱਕ ਸ਼ਲੋਕ ਇੱਕ ਸ਼ਬਦ ਸਾਹਿਬ ਬਾਬਾ ਫਰੀਦ ਸਾਹਿਬ ਦਾ ਪੜ੍ਹਿਆ ਜਾਂਦਾ ਹੈ ਉਹਨਾਂ ਨੇ ਵੀ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕੀਤੀ ਤੇਰੀ ਆਸ ਹੈ ਤੂੰ ਕਿਰਪਾ ਕਰਕੇ ਸਾਨੂੰ ਬਚਾ ਲਈ ਤੇ ਫਿਰ ਨਾਲ ਇੱਕ ਬਚਨ ਕੀਤਾ ਕਹਿੰਦੇ ਜੇ ਇਹ ਸਮਾਂ ਨਿਕਲ ਗਿਆ ਮਨੁੱਖਾ ਦੇਹੀ ਦਾ ਤੇ ਪਰਤ ਕੇ ਬੀਤੇ ਹੋਏ ਨੇ ਹੱਥ ਵਿੱਚ ਨਹੀਂ ਆਉਣਾ ਤੇ ਤੂੰ ਆਪਣੀ ਜ਼ਿੰਦਗੀ ਦੇ ਸਫ਼ਰ ਤੋਂ ਖੁੰਝ ਜਾਏਗਾ ਉਹਨਾਂ ਦਾ ਰਾਗ ਸੂਹੀ ਵਿੱਚ ਇਹ ਪਵਿੱਤਰ ਸ਼ਬਦ ਹੈ ਬਾਬਾ ਫਰੀਦ ਜੀ ਦਾ ਤੇ ਇੱਕ ਮਾਲਕ ਦੇ ਚਰਨਾਂ ਵਿੱਚ ਉਹਨਾਂ ਅਰਦਾਸ ਕਰਦੇ ਫਰਮਾਉਂਦੇ ਨੇ ਉਪਦੇਸ਼ ਇਸ ਮਨੁੱਖ ਨੂੰ ਦਿੰਦੇ ਨੇ ਤੇ ਸ਼ਬਦ ਉਹਨਾਂ ਨੇ ਵਰਤੇ ਨੇ ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ ਬੇੜਾ ਦਾ ਅਰਥ ਕਿ ਜ਼ਿੰਦਗੀ ਨੂੰ ਤਰਨ ਵਾਸਤੇ ਜਿਹੜਾ ਤੂੰ ਬੇੜਾ ਜਿਹੜਾ ਕਿ ਲਵ ਸੀਲਾ ਕਰਨਾ ਸੀ ਉਹ ਤੂੰ ਕੀਤਾ ਹੀ ਨਹੀਂ ਤੇ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਮਨੁੱਖ ਜਨਮ ਤੋਂ ਲੈ ਕੇ ਜਦੋਂ ਸੁਰਤ ਸੰਭਾਲਦਾ ਤੇ ਜਿੰਨੀ ਦੇਰ ਤੱਕ ਮੌਤ ਨਹੀਂ ਦਰਵਾਜ਼ਾ ਖੜਕਾਉਂਦੀ ਉਨੀ ਦੇਰ ਤੱਕ ਇਹ ਕੇਵਲ ਸੰਸਾਰ ਦੇ ਸਰੰਜਾਮ ਤੱਕ ਰਹੀ ਜਾਂਦਾ ਦੁਨੀਆਂ ਵਿੱਚ ਰਹਿਣ ਦੇ ਉੱਦਮ ਤੇ ਕਰਦਾ ਪਰ ਹੈਰਾਨਗੀ ਦੀ ਗੱਲ ਇਹ ਵੇ ਕਦੀ ਉਹਨੇ ਇਹ ਨਹੀਂ ਸੋਚਿਆ ਕਿ ਇਸ ਸਰੀਰ ਦੇ ਬਿਨਸਨ ਤੋਂ ਬਾਅਦ ਕੋਈ ਹੋਰ ਵੀ ਥਾਂ ਹੈ ਜਿੱਥੇ ਮੈਂ ਜਾਣਾ ਹੈ ਉਸ ਘਰ ਵਾਸਤੇ ਨੇ ਕਦੀ ਉੱਦਮ ਕੀਤੇ ਮੇਰੇ ਸਾਹਿਬ ਕਿਰਪਾਲੂ ਜੀ ਨੇ ਇੱਕ ਬਚਨ ਕੀਤਾ ਆਪਾਂ ਰੋਜ਼ ਉਹਨੂੰ ਸ਼ਬਦ ਨੂੰ ਪੜ੍ਹਨੇ ਜਦੋਂ ਅਸੀਂ ਪੜ੍ਹਨੇ ਆ ਨਾ ਕਿ ਅਵਰ ਕਾਜ ਤੇਰਾ ਕਿਤੇ ਨਾ ਕਾਮ ਨਿਰ ਸਾਧ ਸੰਗਤ ਭਜ ਕੇਵਲ ਨਾਮ ਹੁਣ ਅਗਲੀ ਚੋਕੇ ਸਰੰਜਾਮ ਲਾਗ ਭਵਜ ਤਰਨਕ ਹੈ ਸਰੰਜਾਮ ਦਰਸ ਕੀ ਹੁੰਦਾ ਜੀ ਇਹਦੇ ਅਖਰੀ ਅਰਥ ਵਿਦਵਾਨਾਂ ਨੇ ਗੁਰਮੁਖਾਂ ਨੇ ਕੀਤੇ ਨੇ ਕਿ ਉੱਦਮ ਕਰਨਾ ਸ਼ੀਲਾ ਵਸ਼ੀਲਾ ਕਰਨਾ ਕਹਿੰਦੇ ਜਿੱਥੇ ਤੂੰ ਜਨਮ ਤੋਂ ਲੈ ਕੇ ਮੌਤ ਤੱਕ ਆਪਣੇ ਖਾਣ ਦਾ ਆਪਣੇ ਰਹਿਣ ਦਾ ਆਪਣੇ ਪਾਣ ਦਾ ਆਪਣੇ ਘਰ ਦੇ ਉੱਦਮਤਾ ਕਰਨਾ ਚਾਹੇ ਕਦੀ ਇਹਦੀ ਜ਼ਿੰਦਗੀ ਵਿੱਚ ਦੋ ਘੜੀਆਂ ਸੋਚ ਲਿਆ ਕਰ ਇਸ ਭਵਜਲ ਤੋਂ ਤਰਨ ਦਾ ਵੀ ਉੱਦਮ ਕਰ ਲੈ ਸਰੰਜਾਮ ਲਾਗ ਇਸ ਉੱਦਮ ਵਿੱਚ ਲੱਗ ਜਾ ਕਿਹੜੇ ਉੱਦਮ ਵਿੱਚ ਭਵਜਲ ਤਰਨ ਕਹੇ ਇਸ ਭਵਜਲ ਨੂੰ ਤਰ ਸਕੇ ਤੇ ਜੇ ਸੱਜਣਾ ਨਾ ਤਰਿਆ ਤੇ ਸੱਚ ਜਾਣੀ ਜਨਮ ਬਿਰਥਾ ਜਾਤ ਰੰਗ ਮਾਇਆ ਹੈ ਇਹ ਦੁਨੀਆਂ ਦੇ ਮੋਹ ਵਿੱਚ ਸੰਸਾਰ ਦੀ ਮਾਇਆ ਦੇ ਪਿਆਰ ਵਿੱਚ ਇਹ ਤੇਰੀ ਜ਼ਿੰਦਗੀ ਦਾ ਸਮਾਂ ਜਿਹੜਾ ਉਹ ਵਿਅਰਥ ਵਿਅਰਥ ਚਲਾ ਜਾਏ ਮੈਂ ਬੇਨਤੀ ਕਰ ਰਿਹਾ ਸਾਂ ਬਾਬਾ ਫਰੀਦ ਸਾਹਿਬ ਦੇ ਸ਼ਬਦ ਵਿੱਚੋਂ ਉਹਨਾਂ ਨੇ ਬਚਨ ਕੀਤੇ ਨੇ ਕਿੰਨੇ ਜਪ ਤਪ ਭਜਨ ਬੰਦਗੀ ਲਈ ਸਰੀਰ ਮਿਲੇ ਆ ਤੇ ਉਹਨਾਂ ਕਿਰਪਾ ਕਰਕੇ ਕਹਿਣ ਲੱਗੇ ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ ਪਰ ਸਰਵਰ ਜਬ ਉਚਲੇ ਤਬ ਤਰਨ ਦਿਖੇਲਾ ਹੱਥ ਨਾ ਲਾਏ ਕੁਸੰਬੜੇ ਜਲ ਜਾਸੀ ਢੋਲਾ ਦੇਖੋ ਇਹਦੇ ਪਿਆਰੇ ਸ਼ਬਦ ਕੈਸੇ ਚੁਣੇ ਬਾਬਾ ਫਰੀਦ ਸਾਹਿਬ ਕਹਿੰਦੇ ਤੂੰ ਜਪ ਤਪ ਦਾ ਬੇੜਾ ਨਹੀਂ ਬੰਨਿਆ ਜਦੋਂ ਬੇੜਾ ਲੰਘ ਗਿਆ ਤੇ ਪਛਤਾਵੇਗਾ ਜਿਹੜੀ ਮਾਇਆ ਤੈਨੂੰ ਅੱਜ ਦੀ ਸੋਹਣੀ ਲੱਗਦੀ ਹੈ ਸੰਸਾਰ ਚੰਗਾ ਲੱਗਦਾ ਪਰਿਵਾਰ ਚੰਗਾ ਲੱਗਦਾ ਦੁਨੀਆਂ ਦੇ ਵਕਾਰ ਵਿਖੇ ਲੱਗਦੇ ਨੇ ਕਹਿੰਦੇ ਇਹ ਕੁਸੰਬੜੇ ਫੁੱਲ ਦੀ ਤਰ੍ਹਾਂ ਨੇ ਢੋਲਾ ਕਰਦੇ ਮੇਰੇ ਪਿਆਰਿਆ ਕਿਤੇ ਇਹਨੂੰ ਹੱਥ ਨਾ ਲਾ ਲਈ ਇਸ ਕੁਸੰਬੜੇ ਦੇ ਫੁੱਲ ਨੇ ਤੈਨੂੰ ਸਾੜ ਦੇਣਾ ਕਹਿਣ ਲੱਗੇ ਦੇਖ ਇਹਨੂੰ ਹੱਥ ਨਾ ਲਾਏ ਸ਼ਬਦ ਵਰਤੇ ਨੇ ਤੇ ਉਹਨਾਂ ਨੇ ਬੜਾ ਪਿਆਰਾ ਇਹ ਬਚਨ ਕਿਹਾ ਹੱਥ ਨਾ ਲਾਏ ਕੁਸੰਬੜੇ ਜਲ ਜਾਸੀ ਢੋਲਾ ਹੁਣ ਅਗਲੀ ਟੋਕੇ ਇੱਕ ਆਪੀਨੈ ਪਤਲੀ ਆਪੀਨੈ ਪਤਲੀ ਦਰਕੇ ਇੱਕ ਤਾਂ ਤੂੰ ਕਮਾਈ ਤੋਂ ਹੀਣਾ ਹੋਣ ਕਰਕੇ ਆਤਮਕ ਜੀਵਨ ਪੱਖੋਂ ਬਿਲਕੁਲ ਕਮਜ਼ੋਰ ਹੈ ਪਤਲੀ ਦਾ ਅਰਥ ਕਮਜ਼ੋਰੀ ਆਉਣੀ, ਜਿਹਦੀਆਂ ਸਰੀਰ ਵਿੱਚ ਬਾਹਾਂ ਵਿੱਚ ਤਾਕਤ ਨਹੀਂ। ਇੱਕ ਆਪੀਨਾ ਪਤਲੀ ਸ਼ਹਿ ਤੇਰੇ ਬੋਲਾਂ, ਪਰ ਤੈਨੂੰ ਇੰਨਾ ਪਤਾ ਨਹੀਂ ਕਿ ਉਸ ਖਤਮ ਦੇ, ਉਸ ਸ਼ਹਿ ਦੇ, ਉਸ ਮਾਲਕ ਦੇ ਜਿਹੜੇ ਬੋਲ ਇੰਨੇ ਸਖਤ ਨੇ, ਪਤਾ ਨੀ ਤੂੰ ਬੋਲਾਂ ਨੂੰ ਸਰ ਜਾ ਸਕੇ ਕਿ ਨਾ। ਇੱਕ ਆਪੀਨਾ ਪਤਲੀ ਸ਼ਹਿ ਤੇਰੇ ਬੋਲਾਂ, ਤੁਹਾਡਾ ਤਣੀ ਨਾ ਆਵੀ ਫਿਰ ਹੋਏ ਨਾ ਮੇਲਾ, ਤੁਹਾਡਾ ਤਣੀ ਨਾ ਆਵੀ। ਇੱਕ ਵਾਰੀ ਥਣਾ ਵਿੱਚੋਂ ਚੋਇਆ ਜਾ ਦੁੱਧ, ਉਹ ਪਰਤ ਕੇ ਥਣਾ ਵਿੱਚ ਨਹੀਂ ਜਾਂਦਾ, ਤੇ ਜਿਹੜੇ ਸਵਾਦ ਤੇਰੇ ਅੰਦਰੋਂ ਨਿਕਲ ਗਏ ਜਿਤਨਾ ਮਰਜ਼ੀ ਯਤਨ ਕਰ ਲਈ, ਜਿਹੜਾ ਦੁੱਧ ਚੋਇਆ ਜਾ ਥਣਾ ਵਿੱਚ ਨਹੀਂ ਜਾਂਦਾ, ਤੇ ਜਿਹੜੇ ਸਾਹ ਤੇਰੇ ਨਿਕਲ ਗਏ ਨੇ ਉਹਨਾਂ ਨੇ ਪਰਤ ਕੇ ਸਰੀਰ ਵਿੱਚ ਨਹੀਂ ਆਉਣਾ। ਫਿਰ ਤੂੰ ਯਤਨ ਕਰ ਖਾਸ ਮਾਲਕ ਦੇ ਚਰਨਾਂ ਵਿੱਚ ਜੁੜਨ ਲਈ। ਸਹਿਬ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਅਕਸਰ ਸਾਡੇ ਸੱਜਣ ਜਦੋਂ ਭੋਗ ਪੈਂਦਾ ਹੈ ਨਾ, ਭੋਗ ਤੋਂ ਮੁਰਾਦ ਕਿਸੇ ਦੀ ਮੌਤ ਹੁੰਦੀ ਹੈ, ਅੰਤਮ ਅਰਦਾਸ ਕਰਨੇ ਆ, ਕਿਉਂਕਿ ਕੁਝ ਸ਼ਬਦ ਅਸੀਂ ਨਾ ਅਰਥ ਭਾਵੇਂ ਨਾ ਵੀ ਸਮਝੀਏ, ਪਰ ਇਹ ਜ਼ਰੂਰ ਸਾਡੇ ਜ਼ਿਹਨ ਵਿੱਚ ਬੈਠ ਗਿਆ ਵੀ ਇਸ ਵੇਲੇ ਇਹ ਸ਼ਬਦ ਜ਼ਰੂਰ ਪੜ੍ਹਨਾ ਚਾਹੀਦਾ। ਜਿਵੇਂ ਉਦਾਹਰਣ ਦੇ ਤੌਰ ਤੇ ਖੁਸ਼ੀ ਦਾ ਕੋਈ ਕਾਰਜ ਹੋਵੇ ਤੇ ਅਸੀਂ ਅਕਸਰ ਕਹਿ ਦਿੰਦੇ ਹਾਂ ਗੁਰੂ ਕੇ ਕੀਰਤਨੀਆਂ ਸਿੱਖਾਂ ਨੂੰ ਕਿ ਸ਼ਬਦ ਪੜ੍ਹ ਦਿਓ ਲੱਖ ਖੁਸ਼ੀਆਂ ਪਾਤਸ਼ਾਹੀਆਂ ਕਿ ਸਤਿਗੁਰ ਨਜ਼ਰ ਕਰੇ। ਬੜੀ ਚੰਗੀ ਗੱਲ, ਸ਼ਬਦ ਪੜ੍ਹਨਾ ਚਾਹੀਦਾ। ਸਾਨੂੰ ਸਿਰਫ ਲੱਖ ਖੁਸ਼ੀਆਂ ਤੇ ਪਾਤਸ਼ਾਹੀਆਂ ਦਿਸਦੀਆਂ ਨੇ, ਪਰ ਅਗਲਾ ਸ਼ਬਦ ਨਹੀਂ ਦਿਸਦਾ। ਜੇ ਇੱਕ ਸ਼ਰਤ ਹੈ, ਜੇ ਸਤਿਗੁਰ ਨਜ਼ਰ ਕਰੇ, ਜੇ ਸਤਿਗੁਰੂ ਦੀ ਨਜ਼ਰ ਹੈ ਤੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਨੇ, ਤੇ ਜੇ ਚਾਰ ਟਕੇ ਬਣ ਗਏ ਤੇ ਕਹਿ ਦਿੱਤਾ ਵੀ ਲੱਖ ਖੁਸ਼ੀਆਂ ਪਾਤਸ਼ਾਹੀਆਂ, ਸੱਚ ਜਾਣੋ ਕੇਵਲ ਟਕਿਆਂ ਦੀ ਪ੍ਰਾਪਤੀ ਸਤਿਗੁਰੂ ਦੀ ਨਜ਼ਰ ਨਹੀਂ। ਫਿਰ ਇਹ ਸ਼ਬਦ ਦੀ ਰਹਾਉ ਦੀ ਤੁਕ ਨੂੰ ਕਦੀ ਪੜ੍ਹੋ, ਉੱਥੇ ਸਾਹਿਬ ਕਹਿੰਦੇ ਨੇ ਮੇਰੇ ਮਨ ਇੱਕ ਸਿਉਂ ਚਿੱਤ ਲਾਏ। ਜੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਲੈਣੀਆਂ ਨੇ, ਇੱਕ ਦੇ ਨਾਲ ਆਪਣੇ ਚਿੱਤ ਨੂੰ ਲਾ। ਮੇਰੇ ਮਨ ਇੱਕ ਸਿਉਂ ਚਿੱਤ ਲਾਏ, ਇੱਕ ਦਿਨ ਸਭ ਧੰਦ ਹੈ ਸਭ ਮਿੱਥਿਆ, ਮੋਹ ਮਾਰੇ ਜੇ ਇੱਕ ਨਾਲ ਜੁੜ ਜਾਏ ਤੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਨੇ। ਤੇ ਜੇ ਪੁੱਛੀਏ ਮਹਾਰਾਜ ਪਾਤਸ਼ਾਹੀ ਕਿੱਥੋਂ ਮਿਲਦੀ ਹੈ, ਅਸੀਂ ਤਾਂ ਉਹਦੇ ਅਰਥ ਕਰਨੇ ਬਾਦ ਮੁਖੀ। ਜੇ ਕੋਈ ਪਦਵੀ ਮਿਲ ਜਾ ਲੱਖ ਖੁਸ਼ੀਆਂ ਪਾਤਸ਼ਾਹੀਆਂ, ਪਰ ਇਹਦੇ ਅਪਤਰੀਵ ਅਰਥ ਨੇ ਜਿਸ ਨੂੰ ਬਖਸ਼ੇ ਸਿਵਕ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਸਹਿਬ ਕਿਰਪਾਲੂ। ਜਿਹਨੇ ਮੈਂ ਆਪਣੇ ਵਿਸ਼ੇ ਵੱਲ ਆਉਣਾ ਚਾਹੁੰਦਾ, ਹੁਣ ਇਸੇ ਤਰ੍ਹਾਂ ਇੱਕ ਸ਼ਬਦ ਪੜ੍ਹਨੇ ਕਿ ਕਹਿਤ ਕਬੀਰ ਸੁਣੋ ਰੂ ਸੰਤੋ, ਖੇਤੀ ਕਰੋ ਨਬੇੜਾ, ਅੱਜ ਕੀ ਬਾਰ ਬਖਸ਼ ਬੰਦੇ ਕੋ ਗੌਰ ਨਾ ਭਵਜਲ ਪੇੜਾ। ਹੁਣ ਇਹਦੇ ਅਰਥ ਕੀ ਨੇ? ਇਹਦਾ ਅਰਥ ਜਦੋਂ ਅਸੀਂ ਕਰਾਂਗੇ ਅੱਜ ਦੇ ਸ਼ਬਦ ਨਾਲ ਢੁਕੇਗਾ ਕਿ ਜਨਮ ਮਰਨ ਪ੍ਰਭ ਜਨਮ ਮਰਨ ਨਿਵਾਰ, ਉਹ ਤੇ ਕਬੀਰ ਸਾਹਿਬ ਦਾ ਸ਼ਬਦ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਮਾਰੂ ਰਾਗ ਵੀ ਜਦੋਂ ਅਸੀਂ ਇਹਨੂੰ ਪੜ੍ਹਨੇ ਤੇ ਇਹ ਸ਼ਬਦ ਆਰੰਭ ਹੁੰਦਾ ਦੇਹੀ ਕਾਵਾ ਜੀਓ ਧਰਮ ਹੈ ਤੋ ਬਸੈ ਪੰਚ ਕਿਰਸਾਨਾ, ਮੈਨੂੰ ਨਕਤੋ ਸਰਬ ਨੂੰ ਰਸ ਤਤ ਇੰਦਰੀ ਕਹਿਰਾ ਨਾ ਮਨ। ਹੁਣ ਇਹਦੇ ਅਰਥਾਂ ਵੱਲ ਚਲ ਚਲੀਏ। ਮੈਂ ਇਸ ਕਰਕੇ ਬੇਨਤੀ ਕੀਤੀ ਹੈ ਕਿ ਅਸੀਂ ਕਦੇ ਦੇਖੀਏ ਤੇ ਸਹੀ ਜਿਉਂਦੇ ਜੀ ਬੇਨਤੀਆਂ ਕਰੀਏ ਆਪ ਕਿ ਮਾਲਕ ਸਾਨੂੰ ਜਨਮ ਮਰਨ ਤੋਂ ਰੱਖ। ਇਹ ਸ਼ਬਦ ਨੇ ਸਾਹਿਬ ਕਹਿੰਦੇ ਦੇਹੀ ਕਾਵਾ, ਇੱਕ ਸ਼ਬਦ ਹੁੰਦਾ ਕਾਮ, ਕਾਮ ਦਾ ਅਰਥ ਹੁੰਦਾ ਪਿੰਡ ਨਗਰ। ਸਰੀਰ ਜਿਹੜਾ ਸਾਡਾ ਇੱਕ ਪਿੰਡ ਦੀ ਤਰ੍ਹਾਂ, ਇੱਕ ਸ਼ਹਿਰ ਦੀ ਤਰ੍ਹਾਂ, ਇੱਕ ਨਗਰ ਦੀ ਤਰ੍ਹਾਂ। ਜੀਓ ਧਰਮ ਹੈ ਤੋ ਤੇ ਜਿੰਦ ਜਿਹੜੀ ਇਹਦੇ ਵਿੱਚ ਚੌਧਰੀ ਬਣ ਕੇ ਰਹਿੰਦੀ, ਜਿੰਦ ਇੱਥੋਂ ਦੀ ਜੀਓ ਜਿਹੜਾ ਇਹ ਸਰੀਰ ਦਾ ਸਰਦਾਰ। ਦੇ ਗਾਵਾ ਜੀਓ ਧਰਮ ਹੈ ਤੋ ਬਸੈ ਪੰਜ ਕਿਰਸਾਨਾ, ਹੁਣ ਇਸ ਚੌਧਰੀ ਦੇ ਅੱਗੇ ਪੰਜ ਕਿਰਸਾਨ ਰਹਿੰਦੇ। ਹੁਣ ਪੰਜ ਕਿਰਸਾਨ ਕਿਹੜੇ ਰਹਿੰਦੇ ਸੀ? ਉੱਥੇ ਸਾਹਿਬ ਨੇ ਫਿਰ ਸ਼ਬਦ ਵਰਤੇ ਕਿ ਪੰਜ ਕਿਰਸਾਨ ਅਰਥ ਕਰਾਂਗੇ ਕਾਮ ਕ੍ਰੋਧ ਲੋਭ ਅਹੰਕਾਰੇ ਨੇ। ਪੰਜ ਕਿਰਸਾਨ ਨੇ ਮੈਨੂੰ ਅਨੇਤਰ ਨਕਤੋ ਨੱਕ ਕਹਿਣ ਲੱਗੇ, ਬਸੈ ਪੰਜ ਕਿਰਸਾਨਾ ਮੈਨੂੰ ਨਕਤੋ ਸਰਬ ਨੂੰ, ਸਰਬ ਨੂੰ ਦਾ ਅਰਥ ਹੈ ਕੰਨ ਨੱਕ। ਸਾਹਿਬ ਕਹਿਣ ਲੱਗੇ ਅੱਖਾਂ ਮੈਨੂੰ ਨਕਤੋ ਸਰਬ ਨੂੰ, ਰਸ ਪਤ, ਰਸ ਪਤ ਦਾ ਅਰਥ ਹੈ ਰਤਨਾ, ਇੰਦਰੀ ਕਰਿਆ ਨਾ ਮਾਨਾ ਤੇ ਵਿਸ਼ੇ ਭੋਗਣ ਵਾਲੀ ਇੰਦਰੀ। ਇਹ ਪੰਜ ਮਾਨੋ ਕਿਰਸਾਨ ਨੇ ਮੈਨੂੰ ਨਕਤੋ ਸਰਬ ਨੂੰ ਰਸ ਪਤ ਇੰਦਰੀ ਕਹਿਆ ਨਾ ਮਾਨਾ। ਪਰ ਬਦਕਿਸਮਤੀ ਹੋਵੇ ਕਿ ਇਹ ਪੰਜੇ ਦੇ ਪੰਜੇ ਜਿਹੜੇ ਕਿਰਸਾਨ ਨੇ ਨਾ, ਕਿੰਦ ਦੀ ਗੱਲ ਮੰਨਦੀ ਕੋਈ ਨੀ, ਆਪਣੀ ਮਨ ਮਰਜ਼ੀ ਕਰੀ ਜਾਂਦੇ। ਨੇਤਰਾਂ ਨੇ ਕਦੇ ਮੰਨੀ ਹੈ ਗੱਲ? ਜਿੰਦ ਗੁਰੂ ਜੀ ਤਾਂ ਕਹਿੰਦੇ ਨੇ ਕਿ ਇਹ ਨੇਤਰੋ ਮੇਰਿਓ ਹਰ ਤੂੰ ਮੈਂ ਜੋਤ ਧਰੀ, ਹਰ ਦਿਨ ਅਵਰ ਨਾ ਦੇਖੋ ਕੋਈ, ਹਰ ਦਿਨ ਅਵਰ ਨਾ ਦੇਖੋ ਕੋਈ। ਪਰ ਬਦ ਕਿਸਮਤ ਇਹਨਾਂ ਨੂੰ ਗੁਰੂ ਵਿੱਚੋਂ ਵੀ ਗੁਰੂ ਨੀ ਨਜ਼ਰ ਆਉਂਦਾ, ਇਹਨਾਂ ਨੇ ਆਮ ਬੰਦੇ ਵਿੱਚੋਂ ਰੱਬ ਕਿੱਥੇ ਦੇਖ ਲੈਣਾ। ਗੁਰੂ ਸਾਹਿਬ ਨੇ ਕਿਹਾ ਭਾਈ ਕੰਨ ਮਿਲੇ ਨੇ, ਇਹ ਸਰਵਣੋ ਮੇਰੇ ਸਾਚੇ ਸੋਨਾ ਨੋ ਪਠਾਏ, ਸਾਚੇ ਸੋਨਾ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਸ ਸੁਣੀ ਮਨ ਤਨ ਹਰਿਆ ਹੋਵਾ ਰਤਨਾ ਰਸ ਮਾਣੀ, ਸੱਚ ਅਲੱਖ ਵਡਾਣੀ ਤਾਂ ਕਿ ਗੱਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚਾ ਸੁਣਨਾ ਨੋ ਪਠਾਏ, ਕੰਨ ਦਿੱਤੇ ਤਨ ਸੱਚ ਨੂੰ ਸੁਣ ਲਈ। ਪਰ ਹੈਰਾਨਗੀ ਦੀ ਗੱਲ, ਇਹਨਾਂ ਜਿਹੜੇ ਸਰਵਣੋ ਨੇ ਕੰਨਾਂ ਨੇ ਵੀ ਪਰਵਾਹ ਨਹੀਂ ਕੀਤੀ, ਰਚਨਾ ਦਿੱਤੀ ਸੀ ਤੇ ਨਾਲ ਸ਼ਬਦ ਕਿਹਾ ਕਿ ਪਿਆਰਿਆ ਕਿ ਦੇਖੀ ਇਹ ਰੱਬ ਨੇ ਤੈਨੂੰ ਦਿੱਤੀ ਹੈ ਜ਼ਬਾਨ, ਇੱਕ ਕੰਮ ਕਰੀ ਰਚਨਾ ਜਪੀਐ ਏਕ ਨਾਮ ਕੀਆ ਸੁਖ ਆਨੰਦ ਘਣਾ ਆਗੈ ਜੀਕੈ, ਸੰਗ ਕਾਮ ਜਪੇਗਾ ਰਚਨਾ ਨਾਲ ਇੱਥੇ ਸੁਖ ਮਿਲੇਗਾ ਤੇ ਅੱਗੇ ਜਿੰਦ ਨਾਲ ਤੇਰੇ ਨਾਮ ਜਾਏਗਾ। ਰਚਨਾ ਨੇ ਗੱਲ ਮੰਨੀ। ਸਾਹਿਬ ਕਿਰਪਾਲੂ ਜੀ ਕਹਿੰਦੇ ਦੇਖੋ ਨੈਨੂ ਨਕਤੂ ਸਰਵਨੂ ਰਤ ਪਤ ਇੰਦਰੀ ਕਿਹਾ ਨਾ ਮਾਨਾ, ਤੇ ਬਾਬੇ ਕਬੀਰ ਨੇ ਮੇਰੇ ਗੱਲ ਬੜੀ ਠੋਕ ਕੇ ਕਹੀ, ਮੈਂ ਕਿੰਨਾ ਸਵਾਦ ਆ ਗਿਆ ਰੱਬ ਦੀ ਭਗਤੀ ਕਰਨ ਦਾ। ਜੇ ਭਜਨ ਬੰਦਗੀ ਵਿੱਚ ਕੋਈ ਗੜੁੰਦ ਹੋਵੇ ਤੇ ਕਬੀਰ ਦੀ ਤਰ੍ਹਾਂ ਕਹਿਣ ਲੱਗੇ ਬਾਬਾ ਆਪਣਾ ਬਸੋ ਇਹ ਗਾਉ, ਮੈਂ ਇਸ ਪਿੰਡ ਵਿੱਚ ਗਾਉ ਦਰ ਤੇ ਸਰੀਰ ਵਿੱਚ, ਮੈਂ ਨੀ ਪਿਰਤ ਪਿਰਤ ਚੁਣ ਰਹਿਣਾ, ਮੈਂ ਕੋਈ ਨੀ ਇਸ ਘਰ ਵਿੱਚ ਆ ਕੇ ਵਸਣਾ, ਬਾਬਾ ਆਪਣਾ ਬਸੋ ਇਹ ਗਾਉ, ਕਿਉਂ ਨੀ ਆਉਣਾ ਜੀ? ਕਹਿਣ ਲੱਗੇ ਘੜੀ ਘੜੀ ਕਾ ਲੇਖਾ ਮੰਗੈ ਕਾਇਸ ਚੇਤੂ ਨਾਉ। ਹੁਣ ਇੱਥੇ ਥੋੜੇ ਜੇ ਮੈਂ ਰੁਕ ਕੇ ਬੇਨਤੀ ਕਰਨੀ ਚਾਹੁੰਦਾ। ਦੇਖੋ ਇਹ ਸ਼ਬਦ ਅਸੀਂ ਬੜੀ ਵਾਰੀ ਮ੍ਰਿਤਕਾਂ ਦੇ ਭੋਗ ਤੇ ਪੜ੍ਹਨੇ ਆ ਤੇ ਰਸਮ ਰਿਵਾਜ ਵਿੱਚ ਬੱਦੇ ਪੜ੍ਹਨੇ ਆ, ਪਰ ਇਹਨਾਂ ਅਰਥਾਂ ਨੂੰ ਕਦੇ ਕਰਕੇ ਦੇਖੀਏ। ਅਸਲ ਵਿੱਚ ਇਹ ਮਰੇ ਹੋਏ ਪ੍ਰਾਣੀ ਲਈ ਅਰਥ ਨਹੀਂ, ਇਹ ਤਾਂ ਇੱਕ ਜਿਉਂਦਾ ਆਪਣੀ ਬੰਦ ਖਲਾਸੀ ਕਰਨ ਵਾਸਤੇ ਭਗਤ ਰੱਬ ਦੇ ਚਰਨਾਂ ਵਿੱਚ ਬੇਨਤੀ ਕਰਦਾ, ਮੈਂ ਤੇਰੀ ਬੰਦਗੀ ਕਰਕੇ ਇਹਨਾਂ ਵਿਕਾਰਾਂ ਤੋਂ ਖਹਿਰਾ ਚਰਾ ਜਾਣਾ, ਹੁਣ ਮੈਂ ਪਰਤ ਕੇ ਸਰੀਰ ਵਿੱਚ ਨਹੀਂ ਆਉਂਦਾ। ਬਾਬਾ ਆਪਣਾ ਬਸੋ ਇਹ ਗਾਉ, ਘੜੀ ਘੜੀ ਕਾ ਲੇਖਾ ਮੰਗੈ ਕਾਇਤ ਚੇਤੂ ਨਾਉ। ਹੁਣ ਇੱਥੇ ਚੇਤੂ ਦਾ ਅਰਥ ਜਿਹੜਾ ਚੇਤਨਾ ਨਹੀਂ, ਕਾਇਤ ਦਾ ਆਖਰੀ ਅਰਥ ਹੁੰਦਾ ਜਿਹਨੂੰ ਕਿਹਾ ਜਾਂਦਾ ਹੈ, ਜਿਹਨੂੰ ਕਹਿੰਦੇ ਨੇ। ਚੇਤੂ ਦਾ ਆਖਰੀ ਅਰਥ ਚਿੱਤਰਗੁਪਤ, ਚਿੱਤਰਗੁਪਤ ਦਾ ਅਰਥ ਵੈਸੇ ਤੇ ਸਿਆਣਿਆਂ ਨੇ ਬੜੇ ਬੜੇ ਕੀਤੇ ਨੇ। ਪਿਛਲੇ ਦਿਨੀ ਗੁਰਮੁਖ ਗਿਆਨੀ ਜੀ ਦੱਸ ਰਹੇ ਸਨ ਕਿ ਚਿੱਤਰਗੁਪਤ ਦੇ ਅਰਥ ਇਹ ਨੇ ਕਿ ਜਿਹੜਾ ਸਾਡੇ ਅੰਦਰ ਦੀਆਂ ਗੁਪਤ ਤਸਵੀਰਾਂ ਨੂੰ ਵੀ ਜਾਣਦਾ ਪਿਆ। ਭਾਵੇਂ ਅਸੀਂ ਕਹਿੰਦੇ ਹਾਂ ਕਿ ਚਿੱਤਰਗੁਪਤ ਦੋ ਮੋਢਿਆਂ ਤੇ ਬੈਠੇ ਨੇ, ਤੇ ਮੈਂ ਕਈ ਵਾਰੀ ਅਰਥ ਕਰਨਾ ਹੁੰਦਾ, ਅਸਲ ਵਿੱਚ ਸਾਰੀ ਖੇਡ ਪਰਮਾਤਮਾ ਦੀ ਆਪਣੀ ਹੈ। ਕਈ ਗੱਲਾਂ ਐਸੀਆਂ ਨੇ ਜਿਹੜੀ ਸਾਡੀ ਬਾਹਰ ਦੀ ਗੱਲ ਹੈ, ਹੋ ਸਕਦਾ ਅਸੀਂ ਅੰਦਰ ਦਾ ਭੇਦ ਕਿਸੇ ਨਾ ਦੇਈਏ। ਚਿੱਤਰਗੁਪਤ ਦਾ ਅਸਲੀ ਅਰਥ ਇਹ ਵੇ ਕਿ ਅੰਦਰ ਦੀਆਂ ਤਸਵੀਰਾਂ ਗੁਪਤ ਜਿਹੜੀਆਂ ਸਾਨੂੰ ਦਿਸਦੀਆਂ ਨਹੀਂ, ਤੇ ਰੱਬ ਵਰਗਾ ਉਹ ਸਾਡੇ ਅੰਦਰ ਦੀਆਂ ਗੁਪਤ ਤਸਵੀਰਾਂ ਨੂੰ ਵੀ ਜਾਣਦਾ, ਕਿਉਂਕਿ ਉਹਦਾ ਸੁਭਾਅ ਹੈ ਕਿ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ, ਪੀਰ ਪਛਾਣ ਤੋਂ ਸਾਡੇ ਅੰਦਰ ਦੇ ਗੁਪਤ ਚਿੱਤਰ ਵੀ ਜਾਣਦਾ ਹੈ। ਉੱਥੇ ਮੈਂ ਸ਼ਬਦ ਵਰਤੇ ਕਿ ਕਾਇਤ ਚੇਤੂ ਨਾਉ, ਮੈਂ ਇਸ ਕਰਕੇ ਸਰੀਰ ਵਿੱਚ ਨਹੀਂ ਆਉਣਾ ਕਿ ਜਿਹਨੂੰ ਚਿੱਤਰਗੁਪਤ ਕਹਿੰਦੇ ਨੇ ਉਹ ਘੜੀ ਪਿੱਛੋਂ ਤੰਗ ਕਰਦਾ ਵੀ ਤੇਰਾ ਲੇਖਾ ਹੋਣਾ। ਕਹਿਣ ਲੱਗੇ ਮੈਂ ਇਹ ਲੇਖੋ ਵਾਲੇ ਪਾਸੇ ਪੈਣਾ ਹੀ ਨਹੀਂ। ਦੇਖੋ ਸ਼ਬਦ ਵਰਤੇ ਨੇ ਕਿ ਬਾਬਾ ਆਪਣਾ ਬਸੋਏ ਗਾਉ, ਘੜੀ ਘੜੀ ਕਾ ਲੇਖਾ ਮੰਗੈ ਕਾਇਤ ਚੇਤੂ ਨਾਉ। ਹੁਣ ਅਗਲਾ ਟੋਕੇ ਕਹਿੰਦੇ ਨੇ ਜਿਹਨਾਂ ਦੀ ਖਾਤਰ ਤੂੰ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਤਬਾਹ ਕਰ ਦਿੱਤਾ। ਸਰ ਬਾਬਾ ਕਬੀਰ ਜੀ ਕਹਿੰਦੇ ਨੇ ਧਰਮ ਰਾਏ ਜਬ ਲੇਖਾ ਮੰਗੈ ਬਾਕੀ ਨਿਕਸੀ ਭਾਰੀ, ਬਾਕੀ ਨਿਕਸੀ ਭਾਰੀ ਦਰ ਤੇ ਮੇਰੇ ਸਿਰ ਤੇ ਕਰਜ਼ਾ ਦੇਣਾ ਰਹਿ ਗਿਆ। ਜਦੋਂ ਧਰਮ ਰਾਜ ਨੇ ਲੇਖਾ ਮੰਗਣਾ ਤੇ ਕੀ ਕਰਜ਼ਾ ਲਾ ਲੈਗਾ? ਅੱਗੇ ਸਾਹਿਬ ਕਹਿੰਦੇ ਪੰਚ ਕਿਰਸਾਨਵਾ ਭਾਗ ਗਏ। ਹੁਣ ਦੇਖੋ ਪੰਚ ਕਿਰਸਾਨਵਾ ਕਿਹੜੇ ਸਨ, ਫਿਰ ਸਾਨੂੰ ਇਹ ਸ਼ਬਦ ਦੇ ਅਰਥ ਦੇਖਣ ਲਈ ਉਤਲੀਆਂ ਤੁਕਾਂ ਤੇ ਜਾਣਾ ਪਏਗਾ, ਜਿਹਨੂੰ ਅਸੀਂ ਪੜ੍ਹ ਕੇ ਆਏ ਹਾਂ ਕਿ ਬਸੈ ਪੰਚ ਕਿਰਸਾਨਾ ਨੈਨੂ ਨਖਤੂ ਸਰਬ ਨੂੰ ਰਸ ਪਤ ਇੰਦਰੀ ਕਹਿਣ ਦਾ ਮਾਨਾ ਪੰਚ ਕਿਰਸਾਨਵਾ ਭਾਗ ਗਏ ਲੈ ਬੰਧਿਓ ਜੀਓ ਦਰਬਾਰੀ। ਜਿੰਦ ਤੋਂ ਲੇਖਾ ਮੰਗਿਆ ਜਾਂਦਾ ਹੈ, ਤੇ ਪੰਜ ਕਿਰਸਾਨ ਦਾ ਅਰਥ ਹੈ ਮੈਂ ਅਰਥ ਕੀਤੀ ਸੀ ਅੱਖਾਂ ਨੇ ਪਰਾਇਆ ਰੂਪ ਤੱਕਿਆ ਮਨ ਨੂੰ ਮਲੀਨ ਕੀਤਾ ਪਰ ਕਦੀ ਇਹ ਨਹੀਂ ਕਿਹਾ ਜਾਂਦਾ ਅੱਖਾਂ ਦਾ ਲੇਖਾ ਪੁੱਛੋ ਅਸਲ ਵਿੱਚ ਲੇਖਾ ਜਿਸ ਤੇ ਪੁੱਛਿਆ ਜਾਂਦਾ ਇਹ ਅੱਖਾਂ ਤਾਂ ਮੀਠੀਆਂ ਵੀ ਆ ਜਿਨ੍ਹਾਂ ਤੇ ਸਾਰੀ ਜ਼ਿੰਦਗੀ ਪਰ ਤਨ ਵਿਸ਼ਵ ਵਿਕਾਰ ਤੱਕੇ ਮੈਂ ਕਹਿੰਦਾ ਕਈ ਵਾਰੀ ਮੌਤ ਤੋਂ ਪਹਿਲਾਂ ਅੱਖਾਂ ਦੀ ਜੋਤ ਬੰਦ ਹੋ ਜਾਂਦੀ ਅੱਖਾਂ ਦਾ ਲੇਖਾ ਕਿਵੇਂ ਪੁੱਛਣ ਤਨ ਜਿਹੜੇ ਨੇ ਉਹ ਪਹਿਲਾਂ ਚਲੇ ਗਏ ਨਾਸ ਕਾਇਮ ਤੇ ਰਹਿ ਗਈ ਜੀਭ ਇੱਥੇ ਤਾਂ ਰਹਿ ਗਈ ਇੰਦਰੀ ਇੱਥੇ ਛੱਡ ਗਈ ਪੁੱਜ ਗਈ ਅੱਗ ਨਾਲ ਸਾਹਿਬ ਕਹਿੰਦੇ ਨੇ ਜਿਨ੍ਹਾਂ ਨੇ ਤੇਰੇ ਅੰਦਰ ਨੂੰ ਖੁਆਰ ਕੀਤਾ ਇਹਨਾਂ ਨੇ ਤੇ ਸਰੀਰ ਨਾਲ ਇੱਥੇ ਸੜ ਜਾਣਾ ਲੇਖਾ ਤੇ ਤੇਰੀ ਜਿੰਦ ਨੂੰ ਪੁੱਛਿਆ ਜਾਣਾ ਪੰਜ ਕਿਰਸਾਨ ਵਾ ਭਾਗ ਗਏ ਲੈ ਸਾਂਝਿਓ ਜੀਓ ਦਰਬਾਰੀ ਅਖੀਰ ਤੇ ਜੋ ਗੁਰੂ ਅਰਜਨ ਸਾਹਿਬ ਨੇ ਅੱਜ ਕਿਹਾ ਕਹਿਣ ਲੱਗੇ ਕਹਿਤ ਕਬੀਰ ਸੁਣੋ ਰੇ ਸੰਤੋ ਇਹ ਰੱਬ ਦੇ ਪਿਆਰੇ ਸੰਤ ਜਨੋ ਮੇਰੀ ਗੱਲ ਧਿਆਨ ਨਾਲ ਸੁਣ ਲਓ ਕਿ ਖੇਤ ਹੀ ਕਰੋ ਨਵੇਰਾ ਇੱਕ ਖੇਤ ਦਾ ਅਕਰੀ ਅਰਥੇ ਜਿਸ ਮਨੁੱਖਾ ਜਨਮ ਵਿੱਚ ਇਸ ਵੇਲੇ ਹੀ ਕਰੋ ਨਵੇਰਾ ਕਿ ਰੱਬ ਨੇ ਤੁਹਾਨੂੰ ਭਗਤੀ ਦੀ ਦਾਤ ਦਿੱਤੀ ਹੈ ਇਸ ਜਨਮ ਵਿੱਚ ਹੀ ਤੁਸੀਂ ਆਉਣ ਜਾਣ ਦਾ ਨਵੇੜਾ ਮੁਕਾ ਦਿਓ ਕਹਿਤ ਕਬੀਰ ਸੁਣੋ ਰੇ ਸੰਤੋ ਖੇਤ ਹੀ ਕਰੋ ਨਵੇਰਾ ਤੇ ਨਾਲ ਫਿਰ ਅਰਦਾਸ ਕਰ ਦਿਓ ਅਬ ਕੀ ਬਾਰ ਬਖਸ਼ ਬੰਦੇ ਕੋ ਗੌਰ ਨਾ ਭਗਜਲ ਫੇਰਾ ਇੱਕ ਵਾਰੀ ਦਾਤਿਆ ਬਖਸ਼ਣਾ ਪਰਤ ਕੇ ਜਨਮ ਤੇ ਮਰਨ ਦਾ ਤਾਣਾ ਜਿਹੜਾ ਉਹ ਮਿਟ ਜਾਏ ਤੇ ਮੈਂ ਬੇਨਤੀ ਕਰਾਂ ਜਿਨ੍ਹਾਂ ਨੇ ਗੁਰੂ ਦੀ ਮਿਹਰ ਲਈ ਨਾ ਉਹਨਾਂ ਜਨਮ ਮਰਨ ਨਿਵਾਰ ਲਿਆ ਸਾਹਿਬ ਭਾਈ ਸਾਹਿਬ ਭਾਈ ਮਰਦਾਨਾ ਜੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਤਕਰੀਬਨ ਅੱਧੀ ਸਦੀ 50 ਸਾਲ ਦੇ ਕਰੀਬ ਮੇਰੇ ਗੁਰੂ ਨਾਨਕ ਸਾਹਿਬ ਨਾਲ ਰਬਾਬ ਵਜਾਈ ਤਵਾਰੀਖ ਦੇ ਪੰਨੇ ਪੜੋ 50 ਸਾਲ ਪੂਰੇ ਕਈਆਂ ਨੇ 48 ਲਿਖੇ ਨੇ ਤਕਰੀਬਨ 50 ਤੇ 52 ਦੇ ਕਰੀਬ ਬਣਦੇ 50 ਸਾਲ ਅੱਧੀ ਸਦੀ ਜਿਸ ਗੁਰਮੁਖ ਨੇ ਰਬਾਬ ਵਜਾਈ ਹੋਵੇਗੀ ਕਿੰਨਿਆ ਕੁਪਾਦਾ ਵਾਲਾ ਹੋਵੇਗਾ ਪ੍ਰਿੰਸੀਪਲ ਗੰਗਾ ਸਿੰਘ ਮੋਰਾ ਨੇ ਇੱਕ ਵਾਰੀ ਭਾਈ ਮਰਦਾਨੇ ਦੇ ਕੀਰਤਨ ਤੇ ਕੁਝ ਕਾਵਕ ਪੰਕਤੀਆਂ ਲਿਖੀਆਂ ਸਨ ਉਹਨੇ ਤੇ ਉਹ ਕਹਿੰਦੇ ਸਨ ਲਿਖਦੇ ਨੇ ਢਲ ਕੇ ਫਰੰਦੇ ਟਿਗ ਰਬਾਬ ਕੀ ਮਗਾਇਆ ਪਹਿਲਾਂ ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਬਜਾਣਾ ਸੀ ਕਿਉਂਕਿ ਭਾਈ ਫਰੰਦੇ ਤੋਂ ਰਬਾਬ ਖਰੀਦੀ ਗਈ ਉਸ ਤੋਂ ਮੰਗਵਾਈ ਗਈ ਸਾਹਿਬ ਨੇ ਉੱਥੇ ਸ਼ਬਦ ਵਰਤੇ ਉਹਨਾਂ ਨੇ ਕਿ ਢਲ ਕੇ ਫਰੰਦੇ ਟਿਗ ਰਬਾਬ ਕੀ ਮਗਾਇਆ ਪਹਿਲਾਂ ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਬਜਾਣਾ ਸੀ ਚਾਰੇ ਕੁੰਡ ਤਾਰ ਵੱਜੀ ਜੰਗਲੀ ਪਹਾੜੀ ਤਲੀ ਸੁਣੀ ਹੋਇਆ ਪਾਰ ਰਿਹਾ ਆਵਣ ਨਾ ਜਾਣਾ ਸੀ ਸੱਜਣ ਜੈ ਠੱਗ ਜਗ ਲੋਧੀ ਜੈ ਕਾਵਰਾਂ ਨੇ ਬਾਬਰ ਜੈ ਜਾਵਰਾਂ ਨੇ ਸੁਣਿਆ ਤਰਾਨਾ ਸੀ ਬਾਬੇ ਦਾ ਰਬਾਬੀ ਰੱਬ ਆਪੀ ਭਿੰਨੀ ਤਾਰ ਜਿਹਦੀ ਨਾਮ ਮਰਦਾਨਾ ਜਗ ਤਾਰ ਨੇ ਬਹਾਨਾ ਕਹਿੰਦੇ ਉਸ ਦੀ ਤਾਰ ਵਿੱਚ ਰੱਬ ਆਪੀ ਭਿੰਨੀ ਤਾਰ ਜਿਹਦੀ ਰੱਬ ਦੀ ਬੰਦਗੀ ਵਿੱਚ ਭਿੱਜੀ ਹੋਈ ਉਹਦੀ ਤਾਰ ਸੀ ਕਵੀ ਸੰਤੋਖ ਸਿੰਘ ਪਹਿਲ ਤੋਂ ਤਾਂ ਕਹਿੰਦੇ ਨੇ ਕਿ ਜਦੋਂ ਮਰਦਾਨੇ ਨੇ ਬਾਹਰ ਦੇ ਇਲਾਕੇ ਵਿੱਚ ਰਬਾਬ ਛੇੜੀ ਫਿਰ ਖੰਭੇ ਰਸ ਚੋਵਣ ਲਾਗਾ ਵਿਸਰੇ ਉਸ ਸਮੇਂ ਅਪਾਨਾ ਕਿ ਰੁੱਖਾਂ ਦੇ ਵਿੱਚੋਂ ਵੀ ਅੰਮ੍ਰਿਤ ਪਿੰਜਣ ਲੱਗ ਪੈਂਦਾ ਸੀ ਜਿਸ ਥੱਲੇ ਬੈਠ ਕੇ ਬਾਬਾ ਮਰਦਾਨਾ ਰਬਾਬ ਜਾ ਕੇ ਕੀਰਤਨ ਕਰਦਾ ਸੀ ਦੇਖੋ ਜਿਹਨੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਖੇਤੀ ਕਰੋ ਨਵੇਰਾ ਉਹਨਾਂ ਨੇ ਇੰਨਾ ਪਿਆਰ ਨਾਲ ਭਿੱਜ ਕੇ ਕੀਰਤਨ ਕੀਤਾ ਅੰਤਲਾ ਸਮਾਂ ਗੁਰੂ ਨਾਨਕ ਸਾਹਿਬ ਜੀ ਦੀ ਗੋਦ ਵਿੱਚ ਆਇਆ ਹਜ਼ੂਰ ਨੇ ਇੱਕੋ ਗੱਲ ਪੁੱਛੀ ਸੀ ਮਰਦਾਨਿਆ ਤੂੰ ਆਪਣੀ ਸਾਰੀ ਜ਼ਿੰਦਗੀ ਮੇਰੇ ਨਾਲ ਲਾਈ ਹੈ ਮੈਂ ਪਿਛਲੇ ਦਿਨ ਅਰਜ਼ ਕੀਤੀ ਸੀ ਉਸ ਗੁਰਮੁਖ ਦਾ ਮਜ਼ਾਕ ਉਡਾਉਣੇ ਆ ਉਸ ਦੇ ਤਾਰ ਜਿਹੜਾ ਕੋਈ ਚੁਟਕਲਾ ਬਣਾਉਣਾ ਹੋਵੇ ਕੋਈ ਜੋਕ ਬਣਾਉਣਾ ਹੋਵੇ ਨਿੱਕਾ ਜਿਹਾ ਮਜ਼ਾਕ ਕਰਨਾ ਹੋਵੇ ਭਾਈ ਮਰਦਾਨੇ ਨੇ ਜਿਵੇਂ ਬਿਰਬਲ ਨਾਲ ਹਰ ਗੱਲ ਜੋੜੀ ਜਾਂਦੀ ਹੈ ਨਾ ਇੰਡੀਆ ਵਿੱਚ ਇਸੇ ਤਰ੍ਹਾਂ ਭਾਈ ਮਰਦਾਨੇ ਦਾ ਮਜ਼ਾਕ ਉਡਾਉਣਾ ਮੈਂ ਸੋਚਣਾ ਹੁੰਦਾ ਉਸ ਵੇਲੇ ਪਤਾ ਨਹੀਂ ਲੋਕਾਂ ਨੂੰ ਸਮਝ ਨਹੀਂ ਕਿ ਉਹ ਵਕਤੇ ਪਰ ਲੜਮ ਹੋਇਆ ਹੈ ਮਰਦਾਨਾ ਉਹਨੇ 50 ਸਾਲ ਬਾਬੇ ਨਾਨਕ ਦੇ ਨਾਲ ਰਬਾਬ ਮਾਰੀ ਉਹ ਗੁਰਸਿੱਖੋ ਗੁਰੂ ਅਰਜਨ ਦੇਵ ਤਾਂ ਕਹਿੰਦੇ ਨੇ ਜਿਹਨੇ ਇੱਕ ਵਾਰੀ ਗੁਰੂ ਨਾਨਕ ਨੂੰ ਦੇਖ ਲਿਆ ਜਨਮ ਮਰਨ ਤੋਂ ਕੱਟਿਆ ਗਿਆ ਦੁੱਖ ਉਹਦੇ ਕੱਟੇ ਗਏ ਤੇ ਜਿਹਨੇ 50 ਸਾਲ ਰਬਾਬ ਵਜਾਈ ਉਹਦੇ ਲਈ ਚਿਕਰਾਂ ਕਰਦੇ ਆ ਕਿ ਇਹ ਗੁਰੂ ਕੇ ਸਿੱਖ ਦੀ ਬੇਅਦਬੀ ਨਹੀਂ ਉਹ ਤੇ ਹਜ਼ੂਰ ਤਾਂ ਕਹਿੰਦੇ ਨੇ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰੂ ਨਾਨਕ ਜੀ ਨੇ ਸੁਣਿਆ ਤੇ ਕਿਹਾ ਤੇ ਫਿਰ ਗਰਭਾਸ ਨਾ ਭਰਿਆ ਰਹੇ ਉਹਨਾਂ ਨੇ ਕੇਵਲ ਸੁਣਿਆ ਨਹੀਂ, ਮਰਦਾਨੇ ਨੇ ਕੇਵਲ ਦੇਖਿਆ ਨਹੀਂ, ਸੱਚ ਜਾਣੋ ਮਰਦਾਨੇ ਨੇ ਗੁਰੂ ਨਾਨਕ ਨੂੰ ਕਾਵਿਆ ਉਹਨਾਂ ਦੀ ਬਾਣੀ ਗਾਈ ਹੈ। ਅੱਜ ਭਾਈ ਮਰਦਾਨਾ ਜਦੋਂ ਅੰਤਲਾ ਸਮਾਂ ਆਇਆ ਹਜ਼ੂਰ ਕਹਿੰਦੇ ਨੇ ਮਰਦਾਨਿਆ ਕਿ ਤੂੰ ਆਪਣੀ ਸਾਰੀ ਜ਼ਿੰਦਗੀ ਲਾ ਦਿੱਤੀ, ਦੇਖ ਜੇ ਤੂੰ ਚਾਹੇ ਤੇ ਤੇਰੇ ਜਾਣ ਤੋਂ ਬਾਅਦ ਤੇਰੇ ਸਰੀਰ ਨੂੰ ਜਲ ਪ੍ਰਵਾਹ ਕਰੀਏ ਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਦਾ ਸੀਸ ਮੇਰੇ ਗੁਰੂ ਨਾਨਕ ਸਾਹਿਬ ਦੀ ਗੋਦ ਵਿੱਚ ਹੀ ਅੰਤਲੇ ਚਾਹੇ। ਕਹਿਣ ਲੱਗੇ ਜੇ ਤੂੰ ਕਹੇ ਤਾਂ ਤੈਨੂੰ ਅਸੀਂ ਅਗਨ ਭੇਟ ਕਰੀਏ, ਜਾਣ ਤੋਂ ਬਾਅਦ ਤੂੰ ਕਹੇ ਤਾਂ ਤੇਰੀ ਸਰੀਰ ਨੂੰ ਧਰਤੀ ਵਿੱਚ ਖਾਕ ਦੇ ਸਪੁਰਦ ਕਰੀਏ। ਕਹਿੰਦੇ ਭਾਈ ਸਾਹਿਬ ਨੇ ਨੇਤਰ ਖੋਲੇ ਤੇ ਬਾਬੇ ਨਾਨਕ ਨੂੰ ਕਹਿੰਦੇ ਨੇ ਵਾਹ ਬਾਬਾ, ਅਜੇ ਵੀ ਦੇਹ ਦੀਆਂ ਗੱਲਾਂ, ਇਹ ਭਾਈ ਮਨੀ ਸਿੰਘ ਹੋਣਾ ਦੀ ਜਨਮ ਸਾਖੀ ਦੇ ਸ਼ਬਦ ਨੇ, ਵਾਹ ਬਾਬਾ ਅਜੇ ਵੀ ਦੇਹ ਦੀਆਂ ਬਾਤਾਂ। ਤੇ ਹੱਸ ਕੇ ਕਹਿੰਦੇ ਨੇ ਮਰਦਾਨਿਆ ਚਿੱਤ ਕਰਦਾ ਹੈ ਕਿ ਤੇਰੇ ਜਾਣ ਤੋਂ ਬਾਅਦ ਕਿ ਤੇਰੇ ਸਰੀਰ ਨੂੰ ਕਬਰ ਵੀ ਦਫਨਾ ਕੇ ਉੱਥੇ ਪੱਥਰ ਲਾ ਦਈਏ, ਲੋਕ ਤੇਰੀ ਕਬਰ ਪੂਜਣਗੇ। ਧਿਆਨ ਦਿਆ ਕਿ ਮੈਂ ਜਿਹੜੀ ਬੇਨਤੀ ਕਰਨੀ ਕਹਿਣਾ ਦਾ ਮਤਲਬ ਇਹ ਨਾ ਸਮਝੋ ਕਬਰਾਂ ਪੂਜਣ ਦੀ ਗੱਲ ਕਰਨ ਲੱਗਾ। ਕਹਿਣ ਲੱਗੇ ਤੇਰੀ ਕਬਰ ਤੇ ਲੋਕ ਸਿਜਦੇ ਕਰਨਗੇ। ਤੇ ਕਹਿੰਦੇ ਨੇ ਭਾਈ ਮਰਦਾਨੇ ਨੇ ਨੇਤਰ ਸਹਿਜਲ ਕਰਕੇ ਬੜੀ ਭਾਵਨਾ ਨਾਲ ਕਿਹਾ, ਸਤਿਗੁਰੂ ਜੀ ਤਾਰ ਵਜਾ ਕੇ, ਇਹਦਾ ਮਤਲਬ ਭਾਵ ਵਜਾ ਕੇ ਕੀਰਤਨ ਕਰਕੇ ਮੁਸ਼ਕਿਲ ਨਾਲ ਇਸ ਚਮੜੇ ਦੀ ਕਬਰ ਵਿੱਚੋਂ ਨਿਕਲਿਆ ਵਾ, ਸਰੀਰ ਵੀ ਤਾਂ ਚਮ ਦੀ ਕਬਰ ਹੈ ਨਾ, ਤੇਰੀ ਕੀਰਤੀ ਕਰਕੇ ਤੇਰੇ ਨਾਲ ਸ਼ਬਦ ਗਾ ਕੇ ਚਮੜੇ ਦੀ ਕਬਰ ਵਿੱਚੋਂ ਨਿਕਲਿਆ, ਹੁਣ ਚਮ ਦੀ ਕਬਰ ਵਿੱਚੋਂ ਕੱਢ ਕੇ ਪੱਥਰਾਂ ਦੀ ਕਬਰ ਵਿੱਚ ਨਾ ਸੱਟੀ, ਜਿੱਥੇ ਤੂੰ ਰਹੇਗਾ ਮੈਨੂੰ ਆਪਣੇ ਚਰਨਾਂ ਦੀ ਥਾਂ ਦੇ ਦੇ, ਬਸ ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਕਿਤੇ ਕੁਝ ਸਿੱਖ ਦੀ ਭਾਵਨਾ ਹੋ ਜਾਏ। ਅੱਜ ਮੇਰੇ ਗੁਰੂ ਅਰਜਨ ਸਾਹਿਬ ਨੇ ਜਿਹੜਾ ਸ਼ਬਦ ਕਿਹਾ ਹੈ ਨਾ, ਇਹ ਆਰੰਭ ਹੁੰਦਾ ਹੈ ਪ੍ਰਭ ਜਨਮ ਮਰਨ ਨਿਵਾਰ, ਸਮਰਥ ਕੀਤੀ ਸੀ ਪੂਰੇ ਅੰਕ ਦਾ ਇੱਕ ਸ਼ਬਦ ਹੈ ਅੱਜ, ਤੇ ਅਰਥ ਆਪਾਂ ਇੱਕ ਇੱਕ ਕਰਨਾ। ਕਹਿੰਦੇ ਹੇ ਪ੍ਰਭੂ ਤੁਸੀਂ ਮਿਹਰ ਕਰੋ, ਮੇਰਾ ਜਨਮ ਤੇ ਮਰਨ ਨਿਵਾਰ ਦਰ ਤੇ ਖਤਮ ਕਰ ਦਿਓ, ਹਾਰ ਕਰਿਓ ਦੁਆਰ, ਮੈਂ ਕਈ ਜਨਮਾਂ ਵਿੱਚ ਸਰੀਰ ਧਾਰਨ ਕਰ ਕਰਕੇ ਅਖੀਰ ਤੇ ਹਾਰ ਕੇ ਤੇਰੇ ਦਰਵਾਜ਼ੇ ਤੇ ਡਿੱਗ ਪਿਆ ਵਾਂ। ਗਏ ਚਰਨ ਸਾਧੂ ਸੰਗ, ਮੈਨੂੰ ਅੱਜ ਤੇਰੀ ਬੰਦਗੀ ਕਰਨ ਵਾਲੇ ਮਿਲ ਗਏ ਨੇ, ਮੈਂ ਉਹਨਾਂ ਸੰਤਾਂ ਦੇ ਸਾਧੂਆਂ ਦੇ ਚਰਨ ਘੁੱਟ ਕੇ ਪਕੜ ਲਏ। ਮਨ ਮਿਸ਼ਟ ਹਰ ਹਰ ਰੰਗ, ਮਿਸ਼ਟ ਦਾ ਅਖਰੀ ਅਰਥ ਹੁੰਦਾ ਮਿੱਠਾ, ਤੇ ਰੰਗ ਦਾ ਅਰਥ ਕਾਲਾ ਪੀਲਾ ਚਿੱਟਾ ਨਹੀਂ, ਇੱਥੇ ਰੰਗ ਦਾ ਅਰਥ ਪਿਆਰ। ਦੇਖੋ ਕਈ ਸ਼ਬਦ ਐਸੇ ਨੇ ਅਸੀਂ ਰੰਗ ਦਾ ਅਰਥ ਵੀ ਕਰਨਾ, ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠ ਹੈ, ਰੰਗ ਰੰਗ ਦਾ ਅਰਥ ਹੁੰਦਾ ਹੈ। ਅੱਜ ਜਿਵੇਂ ਕੁਝ ਰੰਗਾਂ ਦੇ ਨਾਂ ਨੇ, ਇਹ ਪੀਲਾ, ਇਹ ਕਾਲਾ, ਇਹ ਹਰਾ, ਇਹ ਲਾਲ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਰੰਗ ਦਾ ਅਰਥ ਪਿਆਰ ਵੀ ਆਇਆ। ਇੱਕ ਗੁਰੂ ਅਰਜਨ ਸਾਹਿਬ ਦਾ ਸ਼ਬਦ ਹੁੰਦਾ, ਠਾਕੁਰ ਗਾਈਐ ਆਤਮ ਰੰਗ, ਸ਼ਰਨੀ ਪਾਵਣ ਨਾਮ ਧਿਆਵਣ ਸਹਿ ਸਮਾਵਣ ਸੰਗ। ਇਸ ਤੋਂ ਪਹਿਲੀ ਤੋਕ ਆਉਂਦੀ ਹੈ, ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ। ਤੇ ਕਦੀ ਅਸੀਂ ਸੋਚੀਏ ਖਾਂ, ਰੰਗ ਲਾਗੋ ਦਾ ਅਰਥ ਹੋ ਸਕਦਾ ਵੀ ਇਹਨੂੰ ਰੰਗ ਲੱਗ ਗਿਆ, ਆਪਾਂ ਸ਼ਬਦ ਵਰਤਣੇ ਮੇਰੇ ਬਸਤਰਾਂ ਨੂੰ ਫਲਾਣੇ ਦਾ ਫਲਾਣਾ ਰੰਗ ਲੱਗ ਗਿਆ। ਹਜ਼ੂਰ ਕਹਿੰਦੇ ਠਾਕੁਰ ਗਾਈਐ ਆਤਮ ਰੰਗ, ਹੁਣ ਰੰਗ ਦਾ ਲੱਗਣਾ ਤੇ ਰੰਗ ਦਾ ਪਾਉਣਾ ਬੜਾ ਫਰਕ ਹੈਗਾ। ਜਿੱਥੇ ਸ਼ਬਦ ਆਇਆ ਕਿ ਜਾ ਕੋ ਹਰ ਰੰਗ ਲਾਗੋ, ਇਹਦਾ ਅਰਥ ਜਿਹਨੂੰ ਨਾਮ ਦਾ ਰੰਗ ਲੱਗ ਗਿਆ, ਲਾਲੀ ਚੜ ਗਈ ਹੈ, ਤੇ ਜਿੱਥੇ ਅਸੀਂ ਪੜ੍ਹਦੇ ਠਾਕੁਰ ਗਾਈਐ ਆਤਮ ਰੰਗ, ਉੱਥੇ ਰੰਗ ਦਾ ਅਰਥ ਪ੍ਰੇਮ, ਜਿਹੜਾ ਠਾਕੁਰ ਨੂੰ ਪ੍ਰੇਮ ਵਿੱਚ ਭਿੱਜ ਕੇ ਗਾਉਂਦਾ। ਹਜ਼ੂਰ ਨੇ ਸ਼ਬਦ ਵਰਤੇ ਮਨ ਮਿਸ਼ਟ ਹਰ ਹਰ ਰੰਗ, ਰੰਗ ਦਾ ਅਰਥ ਇੱਥੇ ਪਿਆਰ, ਕਿ ਤੇਰਾ ਪਿਆਰ ਮੇਰੇ ਅੰਦਰ ਨੂੰ ਮਿੱਠਾ ਲੱਗਣ ਲੱਗ ਪਵੇ। ਕਰ ਦਇਆ ਲਿਖੋ ਲੜਦਾ ਹੈ, ਤੁਸੀਂ ਦਇਆ ਕਰੋ ਮਾਲਕ ਜੀ, ਮੈਨੂੰ ਆਪਣੇ ਪੱਲੇ ਨਾਲ ਜੋੜ ਲਓ, ਲੜ ਨਾ ਲਾ ਲਓ, ਨਾਨਕਾ ਨਾਮ ਧਿਆਏ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਤੇਰੇ ਨਾਮ ਨੂੰ ਅਸੀਂ ਧਿਆ ਸਕੀਏ। ਦੀਨਾ ਨਾ ਦਿਆਲ ਮੇਰੇ ਸਵਾਮੀ, ਗਰੀਬਾਂ ਤੇ ਦਇਆ ਕਰਨ ਵਾਲੇ ਮੇਰੇ ਸਵਾਮੀ, ਦੀਨਾ ਨਾ ਦਿਆਲ, ਤੇਰੇ ਵਰਗਾ ਗਰੀਬਾਂ ਦਾ ਦਿਆਲੂ, ਤੇਰੇ ਵਰਗਾ ਗਰੀਬਾਂ ਤੇ ਕਿਰਪਾ ਕਰਨ ਵਾਲਾ ਕੋਈ ਨਹੀਂ। ਕਹਿਣ ਲੱਗੇ ਦੀਨਾ ਨਾ ਦਿਆਲ ਮੇਰੇ ਸਵਾਮੀ, ਦੀਨਾ ਨਾ ਦਿਆਲ, ਚਾਚੋ ਚਾਚੋ ਦਰ ਤੇ ਮੈਂ ਮੰਗਦਾ, ਸੰਤ ਰਵਾਲ اپنے رب دے پیارے سنت جن جہے نے انہوں نے چرنا کی دھوڑ پیا نہ کھا جہے تیرے بندگی کرنے والے نے نا انہوں نے چرنا کی دھوڑ دے دے مینوں انہوں کی خاک بنا دے تے سچ جانے گرمخو بندگی والے دے چرنا کی دھوڑ مل جائے تو بندے کی ساری زندگی ہی رنگی جاتی ہوگی بندگی والا حضور نے ایک شبد ورتیا جب تھی پڑھنے ہیں نا ہاں قربان ہے جاؤ مہربانا ہاؤ قربان ہے جاؤ ہاؤ قربان ہے جاؤ تنا کے لین جو تیرا ناؤ لین جو تیرا ناؤ تنا کے ہاؤ سد قربان ہے جاؤ اس ایک بچن ہوتا کایا رنگن جیتی پیارے پائی ہے ناؤ مجیت رنگن والا جی رنگا صاحب ایسا رنگ نہ دیت جن کے چوڑے رتنے پیارے کنت تنا کے پاس ہے توڑ تنا کی جی ملا جی کو نانک ارداس نمونا کے چرنا کی توڑ دے دے میرے شہر کرپالو گرو ارجن دیو کابل تو سنگت آئی آپ اگے لے چلے گئے کئی بزرگ ایسے سن جڑے ترے نے تھک گئے نے رات کو آپ کی جا کے مٹھا چاپی کی لتاں کٹیاں سویرے جدو امرتسر صاحب کی دھرتی سے آئے ہر ایک کا چت کرتا کہ کئی دن کا سفر کیتا ہے گرو ارجن دیو جی کے میں درشن پہلا کرا تو سوال پیدا ہوا جوڑیا کون کھڑا ہوئے گا سمان کی راکھی کون کرے گا دھن گرو ارجن صاحب کرپالو جی آپ کہہ لگے گر سکھو تھی درشن کرو جوڑیا کی راکھی میں بہ جانا یہ حقیقت ہے جب سکھ اندر گئے پوچھا دھن گرو ارجن صاحب کتنے نے تو بابا بڈھا صاحب جی بڑے بیراگ بھی آئے آ کے کہنے لگے ہو گرو کے سکھو جس دادے دیا رحمت تھی لین آئے ہو تو رات دے تے کول پہنچے جہاں تھی لتان کٹتا پیا جی وہ گرو ارجن دیو ہے جنہوں نے تھی جوڑیا کھڑا کر کے آئے ہو وہ دھن گرو ارجن دیو سچے پاتشاہ نے سکھ آئے دوڑ کے صاحب گرو ارجن دیو کے چرنوں میں ڈگے اس ویلے بابا بڈھا صاحب نے کہا دادا جی یہ کھیل برتا ہو آپ صاحب گرو ارجن دیو جی نے ایک بچن کیا تھی بابا جی تھی گرو نانک صاحب کے سکھ ہو گرو نانک دیو جی کے درشن کیتے نے آج جڑے جوڑے پے نے آم منکھاں دے نہیں یہ جڑے پیر تر کے آئے نے جنہ پیروں کی جوڑے پے سن ان شبد پڑھ کے بھاونا نال کاجل کی دھرتی تو ترے نے انہوں نے جوڑیا گرو نانک صاحب کا جوڑا پیا ہوا میں تو انہوں کے چرنا کی سیوا پیا کرنا دادا جی کہ جچوں سنت روال مینو رب کے پیاریا کے چرنا کی دھوڑ مل گئی سنسار دکھیا کوپ کوپ در پندوں سنسار تو ایک زہر کا کوپ ہے تم اگیان تم کا ارتھ ہنیرا ہے اگیانتا کا ہنیرا ہے موہت کوپ کوپ ہنیرے بندہ تھگیا گیا کہ پوجا رب جی لے گو پوجا کا ارتھ بہ کہ در پند پکڑنا اے میرے پیارے پربھو جی خوہ ڈگے پے ہیں ٹکرا پہ مار رہے ہیں سمجھ کوئی نہیں پی ساری باہ پکڑ کے سانو اتو بچا لو ہر نام اپنا دیکھو میرے مالک جی کرپا کرو سانو باہ پکڑاؤ تے اپنے نام کی داد دیو پربھ تجھ بنا نہیں تھاؤ نانکا بن بن جاؤ دھن گرو ارجن صاحب کہنے میں تا تے در تے پکارنا تیرے تو بنا ہور کوئی تھا ہی نہیں میں باہر نہیں بلہار نہیں جانا تے اگے پھر کہنے میرے اپنا گن کوئی نہیں جی میں یہ کہاں بھی تسی میری باہ تا پڑھو میں بھگتی کرنا میں سمرن کرنا میں سیوا کرنا میں بندگی بڑی کرنا کہہ لگے ساڈا سبھا لوگ موہ باندھی دے اتنے لوگ دے پبے نو سیاہی ہے موہ دے بھائی نو سیاہی ہے لوگ موہ باندھی دے یہ ارتھ کران گے لوگ وچ موہ وچ ساڈا شریر بن جاتا ہے اندر لوگ تے موہ ہے دل بھجن ہووت کھے سانو یہ بھی پتا بھی بھجن کی سمرن کی ہوند ہے تو شریر ٹھیک ہے تے جے بھجن بندگی نہیں اس مٹی کی مرولی نے ایک دن ٹہ کے مٹی ہو جانا دین بھجن ہووت کھے جمدوت مہا پیان سامنے مہا پیان جمدوت نے چت گپت کرما جان ਚਿੱਤਰ ਗੁਪਤ ਮੇਰੇ ਅੰਦਰ ਦੇ ਕਰਮਾਂ ਨੂੰ ਜਾਣਦਾ ਪਿਆ। ਜਿਨ ਰੈਨ ਸਾਖ ਸੁਣਾਏ, ਸਾਖ ਦਾ ਅਖਰੀ ਅਰਥ ਹੁੰਦਾ ਗਵਾਹੀ ਦੇਣੀ। ਕਹਿੰਦੇ ਜੇ ਮੈਂ ਝੂਠ ਵੀ ਬੋਲਾਂ ਨਾ ਵੀ ਮੈਂ ਮਾੜਾ ਕਰਮ ਨਹੀਂ ਕੀਤਾ, ਕਹਿੰਦੇ ਨੇ ਜਿਹੜੇ ਦਿਨ ਚੜ੍ਹਦਾ ਨਾ ਇਹ ਦਿਨ ਗਵਾਹੀ ਲਏਗਾ, ਦਿਨ ਬੋਲ ਕੇ ਕਹੇਗਾ ਕਿ ਫਲਾਣੇ ਸਮੇਂ ਤੋਂ ਆਪ ਕਰਮ ਕੀਤਾ ਨੀ। ਰਾਤ ਦੇ ਦਿਨ ਦੋਨੇ ਗਵਾਹ ਨੇ। ਜਦੋਂ ਰੱਬ ਦੇ ਘਰ ਵਿੱਚ ਲੇਖਾ ਪੁੱਛਿਆ ਜਿਨ੍ਹਾਂ ਦੇ ਸਾਹਮਣੇ ਤੋਂ ਕੁਕਰਮ ਕੀਤਾ, ਰਾਤ ਵੀ ਬੋਲੇਗੀ ਤੇ ਦਿਨ ਵੀ ਬੋਲੇਗਾ। ਇਹਦਾ ਮਤਲਬ ਇਹ ਹੈ ਵੀ ਜਿਹੜੇ ਤੂੰ ਕਰਮ ਕਰਨਾ ਨਾ ਦਿਨ ਤੇ ਰਾਤ ਮਤ ਜਾਣੀ, ਕੋਈ ਜਾਣਦਾ ਨੀ, ਦਿਨ ਤੇ ਰਾਤ ਗਵਾਹੀ ਤਾਂ ਦਿੰਦੇ ਨੇ ਬੰਦਾ ਇਹ ਕਰਮ ਕਰ ਰਿਹਾ। ਦਿਨ ਰਹਿਣ ਸਾਥ ਸੁਣਾਏ ਨਾਨਕਾ ਹਰ ਸ਼ਰਨਾਏ। ਧੰਨ ਗੁਰੂ ਅਰਜਨ ਸਾਹਿਬ ਕਿਹਨੇ ਖਰੀ ਜੀ ਤੁਹਾਡੀ ਸ਼ਰਨ ਵਿੱਚ ਆਇਆ। ਹੁਣ ਅੱਗੇ ਦੱਸਣੇ ਮੇਰੇ ਮਾਲਕ ਜੀ ਕਹੇ ਭੰਜਣਾ ਮੁਰਾਰ, ਜਿਹੜੇ ਡਰ ਨੇ ਉਹਨਾਂ ਨੂੰ ਭੰਨਣ ਵਾਲਾ ਤੂੰ ਮੁਰਾਰੀ, ਕਰ ਦਇਆ ਪਤਤ ਉਧਾਰ, ਮੇਰੇ ਤੇ ਦਇਆ ਕਰ, ਮੈਨੂੰ ਪਾਪੀ ਨੂੰ ਤਾਰ ਦੇ। ਹਰ ਗੁਣ ਨਿਧੇ ਗੋਪਾਲ, ਹਰੀ ਗੁਣਾਂ ਦਾ ਨਿਧੇ ਦਰ ਤੇ ਖਜ਼ਾਨਾ ਧਰਤੀ ਦੀ ਪਾਲਣਾ ਕਰਨ ਵਾਲਾ, ਸਰਬ ਘੱਟ ਪ੍ਰਤਪਾਲ, ਸਾਰਿਆਂ ਘਟਾਂ ਦੀ ਤੁਸੀਂ ਪ੍ਰਤਪਾਲਣਾ ਕਰਦੇ ਹੋ। ਮਨ ਪ੍ਰੀਤ ਕਹਿ ਓਟ ਚਿਤਵ ਨਾਥ, ਚਿਤਵੀ ਨਾਥ, ਹੇ ਸਵਾਮੀ ਮੈਂ ਤੁਹਾਡੀ ਓਟ ਗਈ ਤੁਹਾਨੂੰ ਚੇਤੇ ਕਰਨਾ। ਨਾਨਕਾ ਤੇ ਰੱਖ ਹੱਥ, ਹੇ ਪ੍ਰਭੂ ਧੰਨ ਗੁਰੂ ਪੰਚਮ ਪਿਤਾ ਕਹਿੰਦੇ ਨੇ ਮੈਨੂੰ ਹੱਥ ਦੇ ਕੇ ਰੱਖ ਲਓ। ਇਹਦਾ ਮਤਲਬ ਇਹ ਨਹੀਂ ਅਸੀਂ ਕਈ ਜੀ ਗੁਰੂ ਅਰਜਨ ਦੇਵ ਕਹਿੰਦੇ ਨੇ ਫਰਮਾਉਂਦੇ ਨੇ ਜਾਂ ਰਹਿਮਤ ਪੈ ਕਰਦੇ ਨੇ, ਪਰ ਵਿੱਚ ਸਾਨੂੰ ਤਰੀਕਾ ਦੱਸਦੇ ਪਏ ਨੇ ਇਸ ਤਰੀਕੇ ਨਾਲ ਮਾਲਕ ਦੇ ਚਰਨਾਂ ਵਿੱਚ ਬੇਨਤੀ ਕਰੀ ਬੰਦਿਆ ਤੇਰੀ ਬਾਂਹ ਰੱਬ ਜ਼ਰੂਰ ਪਕੜੇਗਾ। ਹੁਣ ਅਗਲਾ ਬਚਨ ਹੈ, ਸਾਹਿਬ ਕਹਿੰਦੇ ਨੇ ਪ੍ਰਭ ਮਨ ਪ੍ਰੀਤ ਦਰਸ਼ਨ ਪਿਆਸ, ਮੇਰੇ ਮਨ ਵਿੱਚ ਤੇਰੇ ਦਰਸ਼ਨਾਂ ਦੀ ਪਿਆਸ ਦੀ ਇੱਕ ਪ੍ਰੀਤ ਪੈਦਾ ਹੋ ਗਈ। ਗੋਬਿੰਦ ਪੂਰਨ ਆਸ, ਹੇ ਪ੍ਰਭੂ ਜੀ ਇਸ ਜਨਮ ਵਿੱਚ ਮੇਰੀ ਆਸ ਪੂਰੀ ਕਰ ਦਿਓ। ਇੱਕ ਨਿਮਖ ਰਹਿਣ ਨਾ ਜਾਏ, ਅੱਖ ਝਮਕਣ ਜਿਤਨਾ ਸਮਾਂ ਮੈਂ ਤੇਰੀ ਬੰਦਗੀ ਤੋਂ ਬਿਨਾਂ ਨਹੀਂ ਰਹਿ ਸਕਦਾ। ਵੱਡ ਭਾਗ ਨਾਨਕ ਪਾਏ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜੇ ਵੱਡੇ ਭਾਗ ਹੋਣ ਤਾਂ ਇਹ ਦਾਤ ਮਿਲਦੀ ਹੈ ਦਰਸ਼ਨ ਪਿਆਸ ਦੀ। ਅਗਲਾ ਬਚਨ ਕੀਤਾ ਨੇ, ਹੇ ਮਾਲਕ ਜੀ ਪ੍ਰਭ ਤੁਝ ਬਿਨਾਂ ਨਹੀਂ ਖੋਰ, ਤੇਰੇ ਤੋਂ ਬਿਨਾਂ ਪਰਮਾਤਮਾ ਸਾਡਾ ਕੌਣ। ਅਸਲੀ ਅਤੇਜ ਹੈ ਬੰਦੇ ਨੂੰ ਸਮਝ ਜਦੋਂ ਪੈਂਦੀ ਹੈ ਰੱਬ ਮੇਰਾ, ਜਦੋਂ ਸਾਰੇ ਜਿਹੜਾ ਸਾਥ ਛੱਡ ਜਾ, ਉਸ ਤੋਂ ਪਹਿਲਾਂ ਨਹੀਂ ਮੰਨਦਾ। ਮੇਰੇ ਭਰਾ ਨੇ, ਮੇਰੀਆਂ ਭੈਣਾਂ ਨੇ, ਮੇਰੇ ਰਿਸ਼ਤੇਦਾਰ ਨੇ, ਮੇਰੇ ਮਿੱਤਰ ਨੇ। ਦਾਦਾ ਜੀ ਕਹਿੰਦੇ ਜਦੋਂ ਇੱਕ ਇੱਕ ਕਰਕੇ ਤੇਰੇ ਠੋਕਰ ਮਾਰੇਗਾ ਫਿਰ ਤੂੰ ਕਹੇਗਾ ਰੱਬ ਤੋਂ ਬਿਨਾਂ ਮੇਰਾ ਕੋਈ ਨਹੀਂ। ਹਜ਼ੂਰ ਨੇ ਇੱਕ ਸ਼ਬਦ ਵਰਤਿਆ ਕਿ ਜਾ ਕੋ ਮੁਸ਼ਕਲ ਅੱਤ ਬਣੇ, ਧੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਥ ਤੇ ਭੱਜ ਖਲੇ, ਸਭੇ ਭੱਜੋ ਆਸਰਾ, ਕਹਿਣ ਲੱਗੇ ਸਭੇ ਭੱਜੋ ਆਸਰਾ, ਚੁੱਕੇ ਸਭ ਅਸਰਾਓ, ਚਿਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਧਰਤੀ ਵਾਓ। ਕਹਿੰਦੇ ਨੇ ਉਦੋਂ ਪਤਾ ਲੱਗਿਆ ਜਦੋਂ ਸਾਰੇ ਛੱਡ ਜਾਂਦੇ। ਸਾਹਿਬ ਮੇਰਾ ਦੇ ਦਾਤੇ ਜੀ ਕਹਿੰਦੇ ਨੇ ਪ੍ਰਭੂ ਜੀ ਕਿ ਤੇਰੇ ਤੋਂ ਬਿਨਾਂ ਕੋਈ ਨੀ। ਮਨਪ੍ਰੀਤ ਚੰਦ ਚਕੋਰ, ਜਿਵੇਂ ਚਕੋਰ ਚੰਦਰਮਾ ਨੂੰ ਪਿਆਰ ਕਰਦੀ, ਮੈਂ ਤੇਰੇ ਚਰਨਾਂ ਨੂੰ ਪ੍ਰੀਤ ਕਰਦਾ। ਹਜ਼ੂਰ ਜੀ ਬਖਸ਼ਿਸ਼ ਕਰਦੇ ਨੇ ਜੋ ਮੀਨ ਜਲ ਸੋਂ ਖੇਤ, ਜਿਵੇਂ ਮੀਨ ਦਰ ਤੇ ਮੱਛੀ ਪਾਣੀ ਨੂੰ ਪਿਆਰ ਕਰਦੀ ਹੈ। ਅਲ ਕਮਲ ਭਿੜ ਨਾ ਭੇਦ, ਅਲ ਕਮਲ ਦੋ ਸ਼ਬਦ ਨੇ, ਅਲ ਦਰ ਤੇ ਭਵਰਾ, ਜਿਵੇਂ ਕਮਰਾ ਭਵਰਾ ਕਮਲ ਦੇ ਫੁੱਲ ਤੇ ਬਹਿ ਜਾਂਦਾ, ਆਪਣੇ ਆਪ ਨੂੰ ਵੱਖ ਨਹੀਂ ਕਰਦਾ। ਜੋ ਚੱਕਵੀ ਸੂਰਜ ਆਦਿ, ਦੇਖੋ ਇਹ ਕਿੰਨੀਆਂ ਉਦਾਹਰਨਾਂ ਹੋਈਆਂ, ਜਿਵੇਂ ਚੱਕਵੀ ਸੂਰਜ ਤੇ ਆਸ ਕਰਕੇ ਬੈਠੀਏ ਵੀ ਦਿਨ ਚੜ੍ਹੇਗਾ ਪਿਆਰਾ ਮਿਲਣੇ। ਨਾਨਕ ਚਰਨ ਪਿਆਸ, ਕਹਿੰਦੇ ਨੇ ਮੇਰੇ ਮਨ ਵਿੱਚ ਤੇਰੇ ਚਰਨਾਂ ਦੀ ਪਿਆਸ ਐਸੀ, ਜਬ ਤਰਨ ਭਰਤ ਪ੍ਰਾਣ, ਤਰਨ ਦਾ ਅਰਥ ਹੈ ਜਵਾਨ ਇਸਤਰੀ, ਭਰਤ ਦਾ ਅਰਥ ਹੈ ਪਤੀ, ਪ੍ਰਾਣ ਦਾ ਅਰਥ ਹੈ ਪ੍ਰਾਣਾ ਦਾ ਸਹਾਰਾ ਜਾਂ ਪਿਆਰਾ ਲੱਗਣਾ। ਕਹਿੰਦੇ ਨੇ ਜਿਵੇਂ ਇੱਕ ਜੋਬਨ ਵਿੱਚ ਇਸਤਰੀ ਨੂੰ ਆਪਣਾ ਪਤੀ ਆਪਦਾ ਪਿਆਰਾ ਲੱਗਦਾ, ਦਾਤਾ ਇਸ ਤਰ੍ਹਾਂ ਤੇਰਾ ਨਾਮ ਮੈਨੂੰ ਪਿਆਰਾ ਪਿਆ ਲੱਗਦਾ। ਸਾਹਿਬ ਕਹਿਣ ਲੱਗੇ ਜੋ ਲੋਭੀ ਹੈ ਧਨ ਦਾਨ, ਕਹਿੰਦੇ ਮੈਂ ਤਾਂ ਇੰਨਾ ਤੈਨੂੰ ਪਿਆਰ ਕਰਨਾ ਵਾ, ਜਿਵੇਂ ਇੱਕ ਲਾਲਚੀ ਕੰਜੂਸ ਬੰਦਾ ਰੁਪਈਆਂ ਦਾ ਦਾਨ ਕਦੀ ਵੀ ਕਰਦਾ ਨਹੀਂ। ਕਹਿੰਦੇ ਜਿਵੇਂ ਇੱਕ ਲਾਲਚੀ ਕੰਜੂਸ ਇੱਕ ਢੇਲੀ ਛੱਡਣ ਨੂੰ ਤਿਆਰ ਨਹੀਂ, ਮੇਰੇ ਮਾਲਕਾ ਦਿਲ ਕਰਦਾ ਕਿ ਸਵਾਸ ਵੀ ਤੇਰੇ ਨਾਮ ਤੋਂ ਬਿਨਾਂ ਨਾ ਜਾਵੇ, ਇੰਨਾ ਮੈਂ ਤੈਨੂੰ ਪਿਆਰ ਕਰਨਾ। ਜੋ ਦੁੱਧ ਚਲੈ ਸੰਜੋਗ, ਜਿਵੇਂ ਦੁੱਧ ਦਾ ਤੇ ਪਾਣੀ ਦਾ ਆਪਸੀ ਪਿਆਰ ਹੈ, ਜੋ ਮਾਂ ਖੁਦਿਆਰਥ ਭੋਗ ਜਿਵੇਂ ਅੱਖ ਦੀ ਭੁੱਖ ਲੱਗੀ ਹੋਵੇ ਕਿਸੇ ਨੂੰ ਤੇ ਉਹਨੂੰ ਪੁੱਛ ਕੇ ਦੇਖੋ ਰੋਟੀ ਨੂੰ ਕਿੰਨਾ ਪਿਆਰ ਕਰਦਾ ਜੈਸੇ ਭੁੱਖੇ ਭੋਜਨ ਮਾਂ ਜਿਵੇਂ ਇੱਕ ਭੁੱਖਾ ਰੋਟੀ ਨੂੰ ਪਿਆਰ ਕਰਦਾ ਨਾ ਕੁਝ ਨੀ ਪੁੱਛਦਾ ਜਦੋਂ ਭੁੱਖ ਲੱਗੀ ਹੋਵੇ ਉਹ ਮਰਿਆ ਦਾ ਵੀ ਛੱਡ ਜਾਂਦਾ ਉਹਨੇ ਨੀ ਦੇਖਣਾ ਹੱਥ ਧੋਣੇ ਕਿ ਨਹੀਂ ਭੁੱਖ ਵਿੱਚ ਆਇਆ ਹੋਇਆ ਬੰਦਾ ਉਹਨੂੰ ਭੋਜਨ ਮਿਲਣਾ ਚਾਹੀਦਾ ਕਹਿੰਦੇ ਜਿਵੇਂ ਭੁੱਖਾ ਭੋਜਨ ਨੂੰ ਪਿਆਰ ਕਰਦਾ ਨਾ ਮੈਂ ਇਸ ਤਰ੍ਹਾਂ ਕੁਝ ਨੀ ਸੁਣਦਾ ਕੇਵਲ ਤੇਰੇ ਨਾਮ ਨੂੰ ਪਿਆਰ ਕਰਨਾ ਜੋ ਮਾਤ ਪੁੱਤਾਂ ਹੇਤ ਜਿਵੇਂ ਮਾਂ ਆਪਣੇ ਪੁੱਤਰ ਨੂੰ ਪਿਆਰ ਕਰਦੀ ਹਰ ਸਿਮਰ ਨਾਨਕ ਨੇਤ ਕਹਿੰਦੇ ਨੇ ਇਸ ਤਰ੍ਹਾਂ ਧੁਰ ਰਿਤ ਰੋਜ਼ਾਨਾ ਮਾਲਕ ਨੂੰ ਸਿਮਰਿਆ ਕਰ ਜੋ ਦੀਪ ਪਤਨ ਪਤੰਗ ਜਿਵੇਂ ਇੱਕ ਪਤੰਗਾ ਦੀਵੇ ਦੇ ਉੱਤੇ ਆਉਂਦਾ ਤੇ ਆਪਣਾ ਪਤਨ ਆਪਣੇ ਆਪ ਨੂੰ ਖਤਮ ਕਰ ਦਿੰਦਾ ਤੇ ਸਾਹਿਬ ਕਹਿਣ ਲੱਗੇ ਇਸੇ ਤਰ੍ਹਾਂ ਮੇਰੇ ਮਾਲਕ ਜੀ ਜਿਉਂ ਚੋਰ ਹਿਰਤ ਨਿਸੰਗ ਜਿਵੇਂ ਚੋਰ ਚੋਰੀ ਕਰਦੇ ਜਿੰਨਾ ਮਰਜ਼ੀ ਕੋਈ ਲੋਕੀ ਮਾੜਾ ਕਹਿਣ ਉਹ ਫਿਰ ਵੀ ਚੋਰੀ ਕਰਨ ਤੋਂ ਬਾਜ ਨੀ ਆਉਂਦਾ ਮੈਂ ਕੰਮ ਹੈ ਬੰਦ ਜਿਵੇਂ ਕਾਮੀ ਹਾਥੀ ਕਾਲ ਪੋਤ ਕੀ ਖਸਤਰੀ ਤੇ ਭਰੋਸਾ ਕਰ ਲੈਂਦਾ ਤੇ ਸਾਰੀ ਜ਼ਿੰਦਗੀ ਆਪਣੇ ਸਿਰ ਤੇ ਕੁੰਡਾ ਸਹਿੰਦਾ ਜੋ ਗ੍ਰਸਤ ਵਿਖੇ ਧੰਦ ਜਿਵੇਂ ਇੱਕ ਗ੍ਰਿਸ਼ਤੀ ਵਕਾਰਾਂ ਵਿੱਚ ਫਸ ਕੇ ਧੰਦਿਆਂ ਵਿੱਚ ਗਲਤਾਨ ਹੋ ਜਾਂਦਾ ਜੋ ਜੁਆਰ ਵਿਸਣ ਨਾ ਜਾਏ ਹਰ ਨਾਨਕ ਇਹ ਉਮਰ ਲਾਏ ਜਿਵੇਂ ਕਿ ਜੁਆ ਖੇਡਣ ਵਾਲਾ ਸਭ ਕੋਈ ਤਬਾਹ ਕਰਦਾ ਉਹਦੇ ਅੰਦਰ ਦੀ ਬਿਰਤੀ ਨਹੀਂ ਜਾਂਦੀ ਹੁਣ ਇਹਦਾ ਭਾਵ ਪਤਾ ਕੀ ਹੈ ਕਿ ਜਿਵੇਂ ਚੋਰ ਚੋਰੀ ਕਰਦਿਆਂ ਨਹੀਂ ਸੰਗਦਾ ਜਿਵੇਂ ਦੀਵੇ ਤੇ ਪਤੰਗਾ ਸੜਦਿਆਂ ਨਹੀਂ ਸੰਗਦਾ ਜਿਵੇਂ ਗ੍ਰਸਤ ਵਿੱਚ ਫਸਿਆ ਹੋਇਆ ਬੰਦਾ ਧੰਦਿਆਂ ਤੋਂ ਨਹੀਂ ਛੁੱਟਦਾ ਜਿਵੇਂ ਜੁਆ ਖੇਡਣ ਵਾਲਾ ਜੂਏ ਦੀ ਆਸ ਨਹੀਂ ਛੱਡਦਾ ਕਹਿੰਦੇ ਇਸੇ ਤਰ੍ਹਾਂ ਜੋ ਮਰਜ਼ੀ ਦੁਨੀਆਂ ਕਹਿੰਦੀ ਰਹੇ ਮੈਂ ਤੇਰੇ ਨਾਮ ਜਪਣ ਨੂੰ ਨਹੀਂ ਛੱਡਦਾ ਮੇਰੇ ਅੰਦਰ ਇੰਨੀ ਦ੍ਰਿੜਤਾ ਹੈ ਕਹਿੰਦੇ ਜੇ ਮਾਰੇ ਕਰਨ ਵਾਲੇ ਇੰਨੀ ਬੇਇੱਜ਼ਤੀ ਹੋਣ ਦੇ ਬਾਵਜੂਦ ਵੀ ਮਾਰੇ ਕਰਨ ਨਹੀਂ ਛੱਡਦੇ ਤੇ ਦਾਦਾ ਤੇਰੀ ਬੰਦਗੀ ਵੀ ਦੱਸੋ ਕਿ ਬੜਾ ਜੋ ਮਰਜ਼ੀ ਦੁਨੀਆਂ ਕਹਿ ਮੈਂ ਤੇਰੀ ਬੰਦਗੀ ਨਹੀਂ ਛੱਡਣੀ ਤੇਰਾ ਨਾਮ ਨਹੀਂ ਛੱਡਣਾ ਤਾਂ ਸ਼ਾਹ ਨੇ ਫਿਰ ਅੱਗੇ ਕਹਿਣ ਲੱਗੇ ਨਾਦ ਕੁਰੰਕ ਨਾਦ ਲਿਓ ਜਿਵੇਂ ਇੱਕ ਖਿਆਰਨ ਘੰਡੇ ਖੇੜੇ ਨੂੰ ਪਿਆਰ ਕਰਦਾ ਚਾਤਰਕ ਚਾਤ ਮੇਹੋ ਜਿਵੇਂ ਇੱਕ ਚਾਤਰਕ ਮੀਂਹ ਨੂੰ ਲੋਚਦਾ ਹੈ ਜਨ ਜੀਵਨਾ ਸਤ ਸੰਗ ਕਹਿੰਦਾ ਦਾਦਾ ਅਸਲੀ ਜ਼ਿੰਦਗੀ ਤਾਂ ਤੇਰੀ ਸਤ ਸੰਗਤ ਵਿੱਚ ਹੈ ਗੋਬਿੰਦ ਭਜਨਾ ਰੰਗ ਤੇਰੇ ਗੋਬਿੰਦ ਮਾਲਕ ਤੇਰੇ ਭਜਨ ਦਾ ਰੰਗ ਚੜ੍ਹਦਾ ਸੰਗਤ ਵਿੱਚ ਰਸਨਾ ਬਖਾਨਾ ਨਾਮ ਮੇਰੀ ਰਸਨਾ ਤੇਰੇ ਸੰਗਤ ਵਿੱਚ ਬੈਠ ਕੇ ਬਖਾਨੇ ਦਰਸ਼ਨ ਦਾ ਬਖਿਆਨ ਕਰਦੀ ਨਾਮ ਦਾ ਨਾਨਕ ਦਰਸ਼ਨ ਦਾਨ ਹੈ ਮੈਨੂੰ ਤੁਸੀਂ ਦਰਸ਼ਨਾਂ ਦਾ ਦਾਨ ਦਿਓ ਹੁਣ ਅਖੀਰ ਵਾਲਾ ਪਦ ਹੈ ਜੀ ਇਹਦੇ ਮੈਂ ਅਰਥ ਕੀਤੀ ਸੀ ਇੱਕ ਅੰਕ ਦਾ ਪਵਿੱਤਰ ਹੁਕਮ ਹੈ ਗੁਣ ਗਾਏ ਸੁਣ ਲਿਖ ਦੇ ਕਹਿੰਦੇ ਜੇ ਜ਼ਿੰਦਗੀ ਸਫਲ ਕਰਨੀ ਹੈ ਨਾ ਤਿੰਨ ਗੱਲਾਂ ਕਹੀਆਂ ਜਾਂ ਤਾਂ ਰੱਬ ਦੇ ਗੁਣ ਗਾ ਜੇ ਗਾ ਨਹੀਂ ਸਕਦਾ ਤੇ ਸੁਣ ਜੇ ਸੁਣ ਨਹੀਂ ਸਕਦਾ ਰੱਬ ਨੇ ਤੇਰੀ ਕਲਮ ਨੂੰ ਤਾਕਤ ਦਿੱਤੀ ਹੈ ਤੇ ਰੱਬ ਦੇ ਗੀਤ ਲਿਖਣ ਦੀ ਗੱਲ ਕਰਿਆ ਤਾਂ ਗਾ ਗੁਣ ਗਾਏ ਸੁਣ ਲਿਖ ਦੇ ਗਾ ਸੁਣ ਤੇ ਲਿਖ ਸੋ ਸਰਬ ਫਲ ਹਰ ਲੇ ਉਹ ਸਾਰੇ ਫਲ ਰੱਬ ਤੋਂ ਲੈ ਲੈਂਦਾ ਜਿਹਨੂੰ ਗਾਉਣਾ ਸੁਣਨਾ ਤੇ ਲਿਖਣਾ ਆ ਜਾਏ ਜੇ ਕੋਈ ਲਿਖੇ ਉਹ ਦੇਖੋ ਹੱਥ ਕਿੰਨੇ ਪਵਿੱਤਰ ਜਿਹੜੇ ਰੱਬ ਦੀ ਸਿਫਤ ਲਿਖਦੇ ਨੇ ਮੈਂ ਪਰਸੋਂ ਵੀ ਸ਼ਾਮ ਵਿੱਚ ਬੇਨਤੀ ਕੀਤੀ ਸੀ ਰੱਬ ਨੇ ਕਲਮ ਨੂੰ ਬੜੀ ਵੱਡੀ ਤਾਕਤ ਦਿੱਤੀ ਪਰ ਇੱਕ ਮਿਹਰ ਕਰੇ ਦਾਤਾ ਕਲਮ ਚੁੱਕ ਕੇ ਕੋਈ ਕਾਲੇ ਲੇਖ ਨਾ ਲਿਖਣ ਲੱਗ ਪਵੇ ਹਜ਼ੂਰ ਨੇ ਕਿਹਾ ਫਰੀਦਾ ਜੇ ਤੂੰ ਅਕਲ ਲਤੀਫ ਦਰ ਤੇ ਜੇ ਤੂੰ ਸੂਖਸ਼ਮ ਅਕਲ ਦਾ ਮਾਲਕ ਹੈ ਨਾ ਰੱਬ ਨੇ ਤੈਨੂੰ ਅੱਖਰ ਪਰੋਣ ਦੀ ਜਾਲ ਦਿੱਤੀ ਹੈ ਤੇ ਰਾਤ ਅਰਥ ਕੀਤੀ ਸੀ ਤੂੰ ਬਰਾਏ ਬਚਨ ਕਰਦਨ ਆਮ ਦੀ ਨਾ ਬਰਾਏ ਫਸਲ ਕਰਦਨ ਆਮ ਦੀ ਜੇ ਰੱਬ ਨੇ ਤੈਨੂੰ ਕਲਮ ਵਿੱਚ ਅੱਖਰ ਦਿੱਤੇ ਨੇ ਤੇ ਯਤਨ ਕਰ ਲੋਕਾਂ ਨੂੰ ਜੋੜਨ ਦਾ ਇਹੋ ਜਿਹਾ ਅੱਖਰ ਨਾ ਲਿਖ ਕੇ ਮਨੁੱਖਤਾ ਨੂੰ ਕੌਮ ਨੂੰ ਘਰਾਂ ਨੂੰ ਪਾਲ ਕੇ ਰੱਖਦੇ ਸਾਹਿਬ ਨੇ ਕਿਹਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਕਿਸੇ ਬਾਰੇ ਲਿਖਣ ਤੋਂ ਪਹਿਲਾਂ ਆਪ ਨੇੜੇ ਗਿਣਵਾ ਗਿਣਵਾਣ ਮੈਂ ਸਿਰ ਨੀਵਾ ਕਰ ਦੇਖ ਹਜ਼ੂਰ ਮਿਹਰ ਪਿਆ ਕਰਦੇ ਨੇ ਕਹਿੰਦੇ ਨੇ ਪਿਆਰਿਆ ਉਹਨੂੰ ਸਾਰੇ ਫਲ ਮਿਲ ਜਾਂਦੇ ਨੇ ਜਿਹੜਾ ਰੱਬ ਦੀ ਸ਼ਿਫਤ ਲਿਖਦਾ ਕੁਲ ਸਮੂਹ ਕਰਤ ਉਧਾਰ ਕੁਲ ਸਮੂਹ ਆਪਣੇ ਸਾਰੇ ਜੀਆਂ ਦਾ ਪਾਰ ਉਤਾਰਾ ਕਰ ਲੈਂਦਾ ਸੰਸਾਰ ਉਤਸ ਪਾਰ ਉਹ ਸੰਸਾਰ ਤੋਂ ਭਗਜਨ ਤੋਂ ਪਾਰ ਹੋ ਜਾਂਦੇ ਹਰ ਚਰਨ ਬੋਇਕ ਤਾਹੇ ਮੇਰੇ ਸਾਧ ਸੰਗਤ ਜਾਏ। ਪ੍ਰਭੂ ਦੇ ਚਰਨ ਉਹਨਾਂ ਲਈ ਜਹਾਜ਼ ਬਣ ਜਾਂਦੇ ਨੇ, ਪਰ ਬਣਦੇ ਉਹਨਾਂ ਲਈ ਨੇ ਜਿਹੜੇ ਸੰਗਤ ਵਿੱਚ ਬੈਠ ਕੇ ਖਰੀ ਗੁਣ ਗਾਉਂਦੇ ਨੇ। ਨਾ ਹਰ ਪੈਜ ਰੱਖੇ ਮੁਰਾਰ, ਹਰ ਨਾਨਕ ਸ਼ਰਨ ਦੁਆਰ। ਧੰਨ ਗੁਰੂ ਅਰਜਨ ਸਾਹਿਬ ਅਖੀਰ ਤੇ ਕਹਿੰਦੇ ਨੇ, ਪਰਮਾਤਮਾ ਆਪਣਿਆਂ ਦੀ ਪੈਜ ਰੱਖਦਾ। ਤੇ ਆਰੰਭ ਵਿੱਚ ਵੀ ਕਿਹਾ ਜਾਂਦੇ ਕਿ ਹਾਰ ਭਰਿਓ ਦੁਆਰ, ਅਖੀਰ ਤੇ ਕਹਿੰਦੇ ਹਰ ਸ਼ਰਨ, ਹਰ ਨਾਨਕ ਸ਼ਰਨ ਦੁਆਰ। ਤੇਰੇ ਚਰਨਾਂ ਦੀ ਸ਼ਰਨ ਵਿੱਚ ਤੇਰੇ ਦਰ ਤੇ ਡਿੱਗੇ ਹਾਂ। ਵਾਹਿਗੁਰੂ ਮਿਹਰ ਕਰੇ, ਦਾਵਾ ਕਿਸੇ ਚੀਜ਼ ਦਾ ਨਾ ਕਰੀਏ, ਨਾ ਜਪ ਦਾ, ਨਾ ਤਪ ਦਾ, ਨਾ ਬੰਦਗੀ ਦਾ, ਨਾ ਜੀਵਨ ਦਾ, ਨਾ ਵਿਦਵਤਾ ਦਾ, ਨਾ ਕੀਰਤਨ ਦਾ, ਨਾ ਸਿਆਣਪ ਦਾ, ਨਾ ਚਤੁਰਾਈ ਦਾ, ਨਾ ਅਕਲ ਦਾ, ਨਾ ਸੁਹਾਪਣ ਦਾ। ਇੱਕੋ ਬੇਨਤੀ ਕਰੀਏ ਦਾਤਾ, ਸਮਝ ਕੋਈ ਨਹੀਂ, ਸ਼ਰਨ ਆ ਗਿਆ, ਸ਼ਰਨ ਆਇਆ ਦੀ ਰੱਖ ਬਸ। ਤੇ ਜਦੋਂ ਸ਼ਰਨ ਆਈਏ ਨਾ, ਐਵੇਂ ਨਹੀਂ ਸ਼ਰਨ ਆ ਗਿਆ ਗੱਲ ਕਹੀਏ ਤਾਂ ਮੈਂ ਆਇਆ, ਸ਼ਰਨੀ ਆਇਆ, ਭਰੋਸਾ ਆਇਆ, ਕਿਰਪਾ ਆਇਆ, ਜੋ ਭਾਵੈ ਤੇ ਉਹ ਰਾਖੋ ਸਵਾਮੀ, ਮਾਰਗ ਗੁਰੇ ਪਠਾਇਆ। ਔਰ ਪੜਤਾਲ ਦੇ ਸ਼ਬਦ ਕਹਿੰਦੇ ਕਮਾਲ ਦੀ, ਤੋ ਮੈਂ ਆਇਆ, ਮੈਂ ਤੇਰੇ ਕੋਲ ਉਨਾ ਪਿਆ। ਸ਼ਰਨੀ ਆਇਆ, ਮੈਂ ਆਕੜ ਕੇ ਨੀ, ਮੈਂ ਤੇਰੀ ਸ਼ਰਨ ਵਿੱਚ ਆਇਆ। ਭਰੋਸਾ ਆਇਆ, ਮੈਂ ਯਕੀਨ ਨਾਲ ਆਇਆ। ਕਿਰਪਾ ਆਇਆ, ਤੇਰੀ ਮਿਹਰ ਲੈਣ ਆਇਆ। ਤੋ ਮੈਂ ਆਇਆ, ਸ਼ਰਨੀ ਆਇਆ, ਭਰੋਸਾ ਆਇਆ, ਕਿਰਪਾ ਆਇਆ, ਜੋ ਭਾਵੈ ਤੇ ਉਹ ਰਾਖੋ ਸਵਾਮੀ। ਸ਼ਰਨ ਆਉਣ ਦਾ ਮਤਲਬ ਹੈ ਜਿਵੇਂ ਤੈਨੂੰ ਚੰਗਾ ਲੱਗਦਾ ਰੱਖ ਲਈ। ਤੇ ਜਿਹੜੇ ਸ਼ਰਨ ਵੀ ਜਾਂਦੇ ਨੇ ਫਿਰ ਉਹ ਦਾਅਵੇ ਨਹੀਂ ਕਰਦੇ। ਸ਼ਰਨ ਮੰਗਣ ਵਾਲਿਆਂ ਦਾ ਹੱਕ ਕੋਈ ਨਹੀਂ ਹੁੰਦਾ। ਇਹ ਕੋਈ ਦੂਜੇ ਮੁਲਕ ਵਿੱਚ ਜਾ ਕੇ ਕਹਿੰਦਾ ਮੈਨੂੰ ਤੁਸੀਂ ਸ਼ਰਨ ਦੇ ਦਿਓ। ਦੇਖੋ ਮੁਲਕ ਵਾਲਿਆਂ ਦੀ ਆਪਣੀ ਬਿਰਧਤਾ ਹੈ, ਉਹਨਾਂ ਦੀ ਆਪਣੀ ਦਿਆਲਤਾ ਕਹਿਣ ਦੀ, ਤੈਨੂੰ ਅਸੀਂ ਆਪਣੇ ਨਾਗਰਿਕ, ਆਪਣੇ ਸਿਟੀਜਨ ਦੇ ਬਰਾਬਰ ਤੈਨੂੰ ਥਾਂ ਦੇ ਦਿੰਦੇ ਹਾਂ। ਬਾਕੀ ਜਿਹੜਾ ਸ਼ਰਨ ਵੀ ਜਾਂਦਾ ਉਹਦਾ ਹੱਕ ਕੋਈ ਨਹੀਂ ਮੰਗਦਾ ਹੁੰਦਾ, ਕਿਉਂਕਿ ਉਹ ਤੇ ਆਪ ਆਇਆ ਤਰਲੇ ਲੈ ਕੇ ਨਾ ਮੈਨੂੰ ਜ਼ਿੰਦਗੀ ਦੇ ਚਾਰ ਦਿਨ ਜੀਣ ਲਈ ਦੇ ਦਿਓ ਥਾਂ। ਸਾਹਿਬ ਕਹਿੰਦੇ ਨੇ ਪਿਆਰਿਆ, ਉੱਥੇ ਬੇਨਤੀ ਕਰ, ਕਿਉਂ ਭਾਵ ਹੈ ਤੂੰ ਰਾਖੋ ਸਵਾਮੀ, ਮਾਰੇ ਗੁਰੇ ਬਿਠਾਇਆ, ਮੈਨੂੰ ਗੁਰੂ ਨੇ ਤੇਰੀ ਸ਼ਰਨ ਵਿੱਚ ਭੇਜਿਆ। ਤੇ ਸ਼ਰਨ ਵਿੱਚ ਆਇਆ ਦੇ ਦਾਅਵੇ ਖਤਮ ਨੇ। ਇਬਰਾਹਿਮ ਨੇ, ਇਬਰਾਹਿਮ ਦੀ ਜ਼ਿੰਦਗੀ ਵਿੱਚ ਪਲਟਾ ਇਹ ਗੁਲਾਮ ਨੇ ਲਿਆਂਦਾ ਸੀ, ਖਰੀਦ ਕੇ ਲਿਆਂਦਾ ਸੀ। ਗੁਲਾਮ ਤੈਨੂੰ ਪੁੱਛਿਆ ਕਿ ਬੇਟਾ ਖਾਣਾ ਕੀ ਪਸੰਦ ਕਰੇਗਾ, ਕਹਿੰਦਾ ਜਿਹੜਾ ਮਰਜ਼ੀ ਦੇ ਦੇ। ਰਹਿਣਾ ਕਿੱਥੇ ਪਸੰਦ ਕਰੇਗਾ, ਕਹਿੰਦਾ ਜਿਹੜੇ ਮਰਜ਼ੀ ਕੋਠੇ ਵਿੱਚ ਰੱਖ ਦਿਆ ਜੀ। ਕੱਪੜੇ ਕਿਹੋ ਜਿਹਾ ਪਾਏਗਾ, ਕਹਿੰਦਾ ਜਿਹੜੇ ਤੁਹਾਨੂੰ ਚੰਗੇ ਲੱਗਣਗੇ। ਉਹਨੇ ਚੌਥਾ ਸਵਾਲ ਕੀਤਾ, ਤੈਨੂੰ ਨਾ ਕਿਹੜੇ ਨਾਲ ਪੁਕਾਰੀਏ, ਕਹਿੰਦਾ ਜਿਹੜੀ ਗੱਲ ਕਹਿਣਾ ਦਾ ਨਾ ਹੀ ਨੀ। ਉਹ ਕਹਿੰਦੇ ਤੇਰੀ ਆਪਣੀ ਮਰਜ਼ੀ ਕੋਈ ਨੀ, ਕੱਪੜੇ ਵੀ ਸਾਡੀ ਮਰਜ਼ੀ ਦੇ, ਖਾਣਾ ਵੀ ਸਾਡੀ ਮਰਜ਼ੀ ਦਾ, ਰਹਿਣਾ ਵੀ ਸਾਡੀ ਮਰਜ਼ੀ ਦਾ, ਨਾ ਵੀ ਸਾਡੀ ਮਰਜ਼ੀ ਦਾ, ਤੇਰੀ ਮਰਜ਼ੀ ਕੋਈ ਨੀ। ਉਹਨੇ ਚਿਰ ਪਕੜੇ ਕਿਹਾ, ਸਾਡੀਆਂ ਮਰਜ਼ੀਆਂ ਤਾਂ ਉਦਣ ਹੀ ਮੁੱਕ ਗਈਆਂ ਜਿੱਦਣ ਤੂੰ ਖਰੀਦ ਕੇ ਲੈ ਆਇਆ। ਖਰੀਦਿਆ ਦੀ ਮਰਜ਼ੀ ਕੀ ਹੁੰਦੀ? ਬਾਬਾ ਜੀ ਨੇ ਤਾਂ ਹੀ ਕਿਹਾ, ਕਹਿੰਦੇ ਨੇ ਕਿ ਦਾਤਾ ਮੁੱਲ ਖਰੀਦੀ, ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਗੁਰ ਕੀ ਬਚਣੀ ਹਾਥ ਦੁਕਾਨਾ, ਜਿੱਤ ਲਾਇਆ ਜਿੱਤ ਲਾਗਾ, ਜਿੱਥੇ ਲਾਏਗਾ ਉੱਥੇ ਲੱਗਾਂਗੀ। ਗੁਰੂ ਸਾਹਿਬ ਕਿਰਪਾ ਕਰਨ, ਮਾਲਕ ਦੀ ਚਰਨ ਸ਼ਰਨ ਵਿੱਚ ਅਸੀਂ ਸ਼ਰਨ ਮੰਗਦੇ ਜ਼ਰੂਰ ਹਾਂ, ਪਰ ਜ਼ਬਾਨ ਨਾਲ ਸ਼ਰਨ ਕਹਿੰਦੇ, ਅੰਦਰੋਂ ਪੂਰਾ ਕਰਦੇ। ਉੱਥੋਂ ਤੋਂ ਕਹੀ ਜਾਂਦੇ ਸ਼ਰਨ ਵਿੱਚ ਰੱਖੀ, ਅੰਦਰੋਂ ਜਿੱਤ। ਤੇ ਬਾਬਾ ਜੀ ਕਹਿੰਦੇ ਵੀ ਜਾ ਵੀ ਸੇਵਕਾ, ਆ ਫਿਰ ਤੇ ਥੋੜਾ ਜਿਹਾ ਦੁੱਖ ਆ ਗਿਆ ਤੇ ਉਸਦੇ ਛੱਡ ਕੇ ਭੱਜ ਜਾਣੇ ਆਪਾਂ ਪੂਜੀ ਗੁਰਦੁਆਰੇ ਆਉਣਾ, ਇਹ ਕੋਈ ਸ਼ਰਮ ਥੋੜਾ ਹੁੰਦੀ? ਮੇਰ ਕਰਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।